ਦੇ ਕੋਲੋਂ ਬਾਹਰ ਕਰਾ ਰਹੇ ਸਨ। ਇਹ ਇੰਗਲਿਸ਼ ਦੇ ਵਿੱਚ ਨਾਲ ਉਸਨੂੰ ਜਿਹੜੇ ਇੰਗਲਿਸ਼ ਪੜ੍ਹੇ ਹੋਏ ਬੱਚੇ ਉਹਨਾਂ ਨੂੰ ਦੱਸ ਰਹੇ ਸਨ। ਉਹ ਕਹਿਣ ਤੋਂ ਭਾਵ ਭਾਈ ਹਰਜਾਤ ਸਿੰਘ ਜੀ ਦੇ ਔਰ ਕੱਲ੍ਹ ਦਾ ਦੀਵਾਨ ਲੈਸਟਰ ਦੇ ਪ੍ਰਬੰਧਕਾਂ ਦੇ ਬਚਨ ਲੈਣ ਤੋਂ ਅੱਜ ਕੱਲ੍ਹ ਅਤੇ ਪਰਸੋਂ ਤਿੰਨ ਦਿਨ ਦੇ ਦੀਵਾਨ ਜਿਹੜੇ ਨੇ ਇਸ ਫੇਰੀ ਦੇ ਵਿੱਚ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ, ਮੈਂ ਜ਼ਿੰਦਗੀ 'ਚ ਪਹਿਲੀ ਵਾਰ ਪ੍ਰੋਗਰਾਮ ਰੱਖ ਕੇ ਕੈਂਸਲ ਕੀਤੇ ਨੇ ਕਿਸੇ ਅਸਥਾਨ 'ਤੇ, ਅਤੇ ਉਹ ਇਲ ਫੋੜ ਦੇ ਵਿੱਚ ਕਰਕੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਦੁਕਾਈ ਮਹਿਸੂਸ ਨਾ ਕਰਿਓ ਮਹਾਂਪੁਰਖਾਂ ਦੇ ਅਸਥਾਨ 'ਤੇ ਦੀਵਾਨ 'ਤੇ ਮੈਨੂੰ ਸਦਾਇਆ ਅਤੇ ਤੁਹਾਡੇ ਨਾਲ ਭਾਵੇਂ ਪ੍ਰੋਗਰਾਮ ਬਣਿਆ ਹੋਇਆ ਸੀ। ਮੈਂ ਉਹਨਾਂ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇਹਨਾਂ ਨੇ ਪ੍ਰਵਾਨ ਕਰ ਰਿਹਾ ਅਤੇ ਨਹੀਂ ਉਹਨਾਂ ਮਹਿਸੂਸ ਕੀਤਾ ਜਿੰਨਾ ਕਰਨਾ ਚਾਹੀਦਾ ਸੀ ਉਹਨਾਂ ਨੂੰ, ਅਤੇ ਉਹਨਾਂ ਨੇ ਖੁਸ਼ੀ ਖੁਸ਼ੀ ਚੌਥੇ ਦਿਨ ਹੀ ਫਿਰ ਦਾਸ ਨੂੰ ਇਹ ਬੇਨਤੀ ਕਰਨ ਤੋਂ ਕਿ ਮੈਂ ਅਜੇ ਸੰਤ ਬਾਬਾ ਜਸਵੰਤ ਸਿੰਘ ਜੀ ਵੱਲੋਂ ਸਮਾਗਮ ਪੂਰਨ ਮਹਿਸ਼ੀ ਦਾ ਇਹ ਵੀ ਅਟੈਂਡ ਕਰਨਾ, ਲੈਸਟਰ ਵਿੱਚ ਵੀ ਜਾਣਾ। ਗੁਰੂ ਕਿਰਪਾ ਕਰੇ ਭਾਵ ਅਤੇ ਜੋ ਗਿਆਨੀ ਕੁਰਬਾਨ ਸਿੰਘ ਜੀ ਜਾਓ ਆਪ ਜੀ ਨੂੰ ਸੁਣਾ ਰਹੇ ਸਨ, ਇਹ ਮਹਾਂਪੁਰਖਾਂ ਦੇ ਉੱਥੇ ਸਟੇਜ ਵੀ ਸੰਭਾਲਦੇ ਆ, ਹਰ ਸਾਲ ਸਮਾਗਮ ਦਾਸ ਵੀ ਉੱਥੇ ਹੁੰਦਾ। ਉਹਨਾਂ ਨੇ ਰਾਏਵਲਾਰ ਦੇ ਪਰਿਵਾਰ ਦੀ ਗਾਥਾ ਸੁਣਾਈ ਹੈ, ਉੱਥੇ ਵੀ ਸੁਣਾਈ ਸੀ, ਇਹਨਾਂ ਨੂੰ ਕਈ ਵਾਰ ਸੁਣਾਉਂਦੇ ਹੁੰਦੇ ਆ। ਤੋ ਆਓ ਮਿਲ ਕੇ ਕਰੇ ਕਹਾਣੀਆਂ ਸਮਰਥਕਾਂ ਤੱਕ। ਸਤਿਕਾਰਯੋਗ ਸਿੰਘ ਸਾਹਿਬ ਜੀ ਵੀ ਜਿਹਨਾਂ ਨੂੰ ਪੰਥ ਵੱਲੋਂ ਮਾਣ ਹੈ ਉਹ ਵੀ ਬੈਠੇ ਹੈ, ਬਲਕਿ ਉਹਨਾਂ ਨੂੰ ਤਾਂ ਮੈਂ ਬੇਨਤੀ ਕਰਾਂਗਾ ਵੀ ਸਟੇਜ 'ਤੇ ਬਹਿ ਜਾਣ, ਮੇਰੇ ਕੋਲ ਆ ਕੇ ਸਤਿਕਾਰਯੋਗ ਨੇ। ਅਤੇ ਆਓ ਗੁਰੂ ਨਾਨਕ ਦੇ ਦਰ ਘਰ ਦੀ ਜੈ ਸੀ, ਉਹ ਗੁਰੂ ਨੂੰ ਭਾਵੇ ਉਹ ਕਰਵਾ ਲੈਣ। ਮੈਂ ਸ਼ੁਰੂ ਦੇ ਵਿੱਚ ਇੱਕ ਬੇਨਤੀ ਕਰ ਰਿਹਾ ਹਾਂ ਤਾਂ ਕਿ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਨਾ ਰਹਿ ਜਾਵੇ ਵੀ ਸੈਕਟਰੀ ਸਾਹਿਬ ਨੇ ਤਾਂ ਚੰਦ ਮਿੰਟ ਕਿਹਾ ਸੀ, ਵੀ ਇਹਨਾਂ ਦਾ ਚੰਦ ਕੁਝ ਵੱਖਰਾ ਜਿਹਾ ਲੱਗਦਾ ਰਹਾ ਗੱਲ ਦਾ, ਵੀ ਹਟਦੇ ਨਹੀਂ ਅੱਗੇ ਜਾ ਰਹੇ ਨੇ। ਅਤੇ ਮੈਨੂੰ ਮੰਗਲ ਕਰਦੇ ਕਰਦੇ ਨੂੰ ਕਿਹਾ ਵੀ ਨੌ ਤੋਂ ਪਹਿਲਾਂ ਹਟਣਾ ਨਹੀਂ, ਉਦੋਂ ਉੱਪਰ ਜਾ ਸਕਦੇ। ਉਹ ਚੰਦ ਮਿੰਟ ਕਹਿਣ ਤੋਂ ਮੈਨੂੰ ਹੋ ਗਿਆ ਨਾ ਵੀ ਕਿਤੇ ਚੰਦ ਦੇ ਅਰਥ ਨਾਲ ਕੋਈ ਗਲਤ ਕਰਾਂ। ਅੱਛਾ ਜੀ, ਸੱਚ ਅੱਜ ਪੂਰਨਮਾਸ਼ੀ ਹੈ ਅਤੇ ਪੂਰਨਮਾਸ਼ੀ ਨੂੰ ਉਹਨੇ ਪੂਰਾ ਚੰਦ ਆਕਾਸ਼, ਅਤੇ ਪੂਰਨਮਾਸ਼ੀ ਦਾ ਇੱਕ ਆਪਣਾ ਅਸਥਾਨ ਹੈ ਸ਼ਾਸਤਰਾਂ ਦੇ ਵਿੱਚ ਗੁਰਬਾਣੀ ਦੇ ਵਿੱਚ। ਕੇਵਲ ਪੂਰਨਮਾਸ਼ੀ 'ਤੇ ਬੋਲਣਾ ਹੋਵੇ ਮੈਂ ਕਿਤੇ ਫਿਰ ਆਪ ਜੀ ਨਾਲ ਵਾਅਦਾ ਕਰਦਾ, ਕਿਉਂਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਗਾਥਾ ਕਰਨੀ ਅਤੇ ਬਹੁਤ ਪਿਆਰਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਿੱਖਿਆ ਪੂਰਨਮਾਸ਼ੀ 'ਤੇ। ਸਮੇਂ ਦੇ ਵਿਧਾਨ ਅਨੁਸਾਰ ਗ੍ਰੰਥਾਂ ਦੇ ਵਿੱਚ ਇਸ ਨੂੰ ਪੂਰਨਮਾਸ਼ੀ ਨੂੰ ਪੁਰਬ ਦੇ ਸਮਿਆਂ ਦੇ ਵਿੱਚ ਗੁੰਥਨ ਕੀਤਾ ਗਿਆ ਵੀ ਇਹ ਪੁਰਬ ਹੈ। ਸਨਾਤਨ ਵਿੱਚ ਦੋ ਪੱਤੀਆਂ ਜਿਹਦੇ ਵਿੱਚ ਦਸ ਪੁਰਬ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਉਹਨੇ ਦਸ ਪੁਰਬ ਸਦਾ ਦੱਸਿਆ, ਇਹ ਦਸ ਪੁਰਬਾਂ ਦੀਆਂ ਦੋ ਪੱਤੀਆਂ। ਇੱਕ ਦੇ ਵਿੱਚ ਮੰਨਿਆ ਗਿਆ ਜੇਸ਼ ਮਾਸੇ ਸ਼ੁਕਲਾ ਪੱਖੇ ਦਸਵੀਂ ਜੇਠੇ ਹਸਤ ਨਖਤਰੇ ਬੁੱਧਵਾਰ ਗੁਰ ਕਰਨ ਵਿਧੀ ਪਾਦ ਕੰਨਿਆ ਕਾ ਚੰਦਰਮਾ ਬਿਰਖ ਕਾ ਸੂਰਜ ਇੱਕ ਦਾ ਇਹ ਬਣ ਗਿਆ। ਇੱਕ ਦੇ ਵਿੱਚ ਮੰਨਿਆ ਗਿਆ ਹੈ ਕਿ ਅਸ਼ਟਮੀ ਚੌਦਸ ਅਮਾਵਸ ਪੂਰਨਮਾਸੀ ਅਤੇ ਉਤਰਾਇਣ ਦਖਰਾਇਣ ਬੀਤੀ ਪਾਤ ਸੂਰਿਆ ਗ੍ਰਹਿਣ ਚੰਦਰਾ ਗ੍ਰਹਿਣ ਇਹ ਪੁਰਾਣਾਂ ਦੇ ਅੰਦਰ ਦਸ ਪੁਰਬ ਗਿਣੇ ਹੋਏ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਪੁਰਬ ਕਦੇ ਕਦੇ ਆਉਂਦੇ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਹੈ ਇੱਥੇ ਸਦਾ ਹੀ ਦਸ ਪੁਰਬਾਂ ਦਾ ਮਹਾਤਮ ਬਣਿਆ ਰਹਿੰਦਾ, ਦਸ ਪੁਰਬ ਸਦਾ ਦੱਸਦਾ ਹੈ। ਅਤੇ ਫਿਰ ਵੀ ਜਦੋਂ ਅਸੀਂ ਇਤਿਹਾਸ ਵਿੱਚ ਝਾਤ ਮਾਰਦੇ ਹਾਂ ਸਾਲ ਦੇ ਵਿੱਚ ਸੱਤ ਅੱਠ ਪੂਰਨਮਾਸ਼ੀਆਂ ਐਸੀਆਂ ਹਨ ਗੁਰੂ ਨਾਨਕ ਸਾਹਿਬ ਦੇ ਸਮੇਤ, ਅਤੇ ਜਿਹਨਾਂ ਵਿੱਚ ਭਗਤ ਰਵਿਦਾਸ ਜੀ ਵੀ ਹੈ ਅਤੇ ਭਗਤ ਕਬੀਰ ਜੀ ਵੀ ਹੈ, ਵਾਲਮੀਕ ਜੀ ਹਨ ਆਦਿ, ਅਤੇ ਕੱਤਕ ਦੀ ਪੂਰਨਮਾਸੀ ਗੁਰੂ ਨਾਨਕ ਸਾਹਿਬ ਜੀ ਦਾ ਪੂਰਨਮਾਸ ਦੀ ਪੂਰਨਮਾਸੀ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗਾਥਾ ਚੱਲ ਰਹੀ ਸੀ, ਰਾਏ ਬੁਲਾਰ ਦੇ ਪਰਿਵਾਰ ਦੀ ਗੱਲ ਬੜੀ ਵਿਸਥਾਰ ਨਾਲ ਜੌਹਰ ਸਾਹਿਬ ਕਰਕੇ ਗਏ ਨੇ, ਅਤੇ ਮੈਂ ਰਾਏ ਬੁਲਾਰ ਦੇ ਜੰਮਣ ਤੋਂ ਪਹਿਲਾਂ ਦੀ ਗੱਲ ਆਪ ਜੀ ਦੇ ਨਰਸਾਂ ਦੀ ਕਰਾਂ। ਰਾਏ ਬੁਲਾਰ ਦਾ ਸੰਬੰਧ ਗੁਰੂ ਨਾਨਕ ਦੇ ਅਵਤਾਰ ਧਾਰਨ ਤੋਂ ਪਹਿਲਾਂ ਦਾ ਹੈ। ਕਿਵੇਂ ਹੈ ਇਹ ਮੈਂ ਆਪ ਜੀ ਨੂੰ ਦਿੱਤੀ। ਰਾਏ ਬੁਲਾਰ ਦਾ ਕਿਸ ਤਰ੍ਹਾਂ ਸੰਬੰਧ ਜੁੜਦਾ ਹੈ ਗੁਰੂ ਨਾਨਕ ਦੇ ਨਾਲ, ਪਰ ਇਸ ਤੋਂ ਪਹਿਲਾਂ, ਕਿਉਂਕਿ ਦੋ ਤਿੰਨ ਵੱਡੇ ਸਮਾਗਮਾਂ ਵਿੱਚ ਰਾਇਸਲਿਪ ਵਿੱਚ ਹੀ ਅਤੇ ਬਰਮਿੰਗਮ ਦੇ ਵਿੱਚ, ਉੱਥੇ ਬਰਮਿੰਗਮ ਦੇ ਵਿੱਚ ਤੁਸੀਂ ਟਕਸਾਲ ਵੱਲੋਂ 7 ਦਿਨ ਦਾ 8 ਦਿਨ ਦਾ ਪ੍ਰੋਗਰਾਮ, ਉਹਦੇ ਵਿੱਚ ਵੀ ਅਤੇ ਇੱਥੇ ਵਿੱਚ ਵੀ ਸੰਗਤਾਂ ਨੇ ਵਾਰ ਵਾਰ ਦੋ ਵਾਰ ਦਾਸ ਦੇ ਕੋਲੋਂ ਇਹ ਗੱਲ ਸੁਣੀ ਹੈ ਕਿ ਗੁਰੂ ਨਾਨਕ ਦੇ ਪੜਦਾਦਾ ਜੀ ਕੌਣ ਸੀ, ਦਾਦਾ ਜੀ ਕੌਣ ਸੀ, ਅਤੇ ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਚਾਚਾ ਜੀ, ਇਹ ਸਾਰੇ ਸੰਬੰਧ ਕਿਵੇਂ ਕਿਵੇਂ ਬਣੇ, ਕਦੋਂ ਉਹਨਾਂ ਦੇ ਅਵਤਾਰ, ਕਦੋਂ ਕਦੋਂ ਉਹਨਾਂ ਦੀ ਜਨਮ ਤਰੀਕਾਂ, ਨੰਬਰਵਾਰ ਸਰ ਉਹ ਮੈਂ ਜੇ ਸਾਰੀ ਗੱਲ ਕਰਾਂ ਤਾਂ ਫਿਰ ਸੰਖੇਪ ਦੇ ਮਨ ਦੀ ਬੇਨਤੀ ਕਰ ਵੀ ਦੇਣਾ ਤਾਂ ਕਿ ਕਿਸੇ ਨੂੰ ਸ਼ੰਕਾ ਨਾ ਰਹੇ। ਗੁਰੂ ਨਾਨਕ ਸਾਹਿਬ ਦਾ ਜੱਦੀ ਪਿੰਡ ਜਿਹੜਾ ਹੈ ਉਹ ਗੋਡੇ ਪਿੰਡ ਹੈ ਪਾਕਿਸਤਾਨ ਵਿੱਚ। ਇਸ ਪਿੰਡ ਦੇ ਵਿੱਚ ਬਾਬਾ ਰਾਮ ਨਾਰਾਇਣ ਜੀ ਰਹਿੰਦੇ ਸਨ, ਉਹਨਾਂ ਦੇ ਘਰ ਉਹਨਾਂ ਦਾ ਬੇਟਾ ਸ਼ਿਵ ਰਾਮ ਪੈਦਾ ਹੋਇਆ ਅਤੇ ਸ਼ਿਵ ਰਾਮ ਦਾ ਵਿਆਹ ਕੀਤਾ ਗਿਆ, ਅਤੇ ਜਿਹੜੀ ਉਹਨਾਂ ਦੇ ਘਰ ਸਤਿਕਾਰਯੋਗ ਬਾਬਾ ਰਾਮ ਨਾਰਾਇਣ ਦੀ ਨੂੰਹ ਆਈ ਹੈ, ਉਹ ਸਤਿਕਾਰਯੋਗ ਉਸ ਮਾਤਾ ਦਾ ਨਾਮ ਬਨਾਰਸੀ ਹੈ ਜਿਹਨੂੰ ਗੁਰੂ ਨਾਨਕ ਦੀ ਦਾਦੀ ਹੋਣ ਦਾ ਮਾਣ ਮਿਲਣਾ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਾਦੇ ਦਾ ਨਾਮ ਸ਼ਿਵ ਰਾਮ, ਪੜਦਾਦੇ ਦਾ ਨਾਮ ਰਾਮ ਨਾਰਾਇਣ। ਇਹ ਗੋਡੇ ਪਿੰਡ ਦੇ ਵਿੱਚ ਨਿਵਾਸ ਰੱਖਦੇ ਸੀ ਅਤੇ ਇਹਦੇ ਨਾਲ ਹੀ ਭੱਟੀਆਂ ਦੀ ਪਿੰਡੀ ਦੇ ਵਿੱਚ ਰਹਿਣ ਵਾਲੇ ਪੋਹੇ ਨਾਮ ਦੇ ਜ਼ਿਮੀਂਦਾਰ, ਜਿਹੜਾ ਇਸ ਇਲਾਕੇ ਦਾ ਇੱਕ ਵੱਡਾ ਜ਼ਿਮੀਂਦਾਰ ਮੰਨਿਆ ਹੋਇਆ ਸੀ, ਦਿੱਲੀ ਦੇ ਤਖ਼ਤ ਦਾ ਜੋ ਫੈਸਲਾ ਸੀ ਵੀ ਮਿੱਠੀ ਜ਼ਹਿਰ ਦੇ ਕੇ ਮਾਰਿਆ ਜਾਏ, ਯਾਨੀ ਇਹਨਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਇਆ ਜਾਏ, ਦਿੱਲੀ ਦਾ ਤਖ਼ਤ ਦੇ ਵਿੱਚ ਕਾਮਯਾਬ ਹੋਇਆ। ਥਾਂ ਥਾਂ ਇਹੋ ਜਿਹੇ ਲਾਲਚੀ ਲੋਕ ਪੈਦਾ ਹੋਏ ਜਿਨ੍ਹਾਂ ਨੇ ਆਪਣਾ ਈਮਾਨ ਵੇਚ ਦਿੱਤਾ, ਉਹਨਾਂ 'ਚ ਭੋਏ ਨਾਮ ਦੇ ਜ਼ਿਮੀਂਦਾਰ ਨੇ ਵੀ, ਜਿਹਦੇ ਮਗਰ ਸੈਂਕੜੇ ਹੋਰ ਲੋਕ ਵੀ ਆਪਣੇ ਧਰਮ ਪਰਿਵਰਤਨ ਕਰ ਗਏ। ਉਹਦੇ ਬਦਲੇ ਵਿੱਚ ਜੋ ਸੌਦਾ ਹੋਇਆ, 10 ਪਿੰਡ ਜ਼ਮੀਨ ਦਿੱਤੀ ਗਈ ਔਰ ਇਹਦੇ ਨਾਲ ਇੱਕ ਰਾਏ ਦਾ ਖਿਤਾਬ ਦਿੱਤਾ ਗਿਆ, ਜਿਸ ਰਾਏ ਦੀ ਗੱਲ ਵਾਰ ਵਾਰ ਸਟੇਜ 'ਤੇ ਸੁਣੀ ਜਾ ਰਹੀ ਸੀ। ਇਹ ਈਮਾਨ ਵੇਚ ਕੇ ਲਿਆ ਹੋਇਆ ਖਿਤਾਬ ਸੀ ਰਾਏ ਦਾ, ਭੋਏ ਨਾਮ ਦਾ ਜ਼ਿਮੀਂਦਾਰ ਸੀ, ਅਤੇ ਇਸ ਨੇ ਧਰਮ ਪਰਿਵਰਤਨ ਜੋ ਕੀਤਾ ਉਹ 1471 ਵਿਕਰਮੀ ਸੰਮਤ ਨੂੰ ਕੀਤਾ, ਉਦੋਂ ਧਰਮ ਬਦਲਿਆ। ਅਤੇ ਫਿਰ ਇਸ ਨੇ ਸਾਰੀ 10 ਪਿੰਡਾਂ ਦੀ ਆਪਣੀ ਜ਼ਮੀਨ ਜੀ ਦਾ ਮਾਲਕ ਬਣ ਗਿਆ, ਜ਼ਮੀਨ ਇਹਨੂੰ ਮਿਲ ਗਈ। ਇੱਕ ਇਮਾਨਦਾਰ ਪੜ੍ਹਿਆ ਲਿਖਿਆ ਸੱਜਣ ਚਾਹੀਦਾ ਸੀ ਜੋ 10 ਪਿੰਡਾਂ 'ਤੇ ਪਟਵਾਰੀ ਲੱਗ ਕੇ ਉਹਨੂੰ ਕੰਟਰੋਲ ਕਰੇ। ਬੇਦੀਆਂ ਦੀ ਵੰਸ਼ ਵਿੱਚ ਪੜ੍ਹੇ ਲਿਖੇ ਵੀ ਸਨ ਔਰ ਉਹਨਾਂ ਦੀ ਵੰਸ਼ ਦੇ ਵਿੱਚ ਇਮਾਨਦਾਰ ਵੀ ਸਨ, ਇਹ ਖੂਨ 'ਚ ਚਲੀ ਆ ਰਹੀ ਸੀ ਇਮਾਨਦਾਰ। ਉਹਨਾਂ ਨੇ ਬਾਬੇ ਰਾਮ ਨਾਰਾਇਣ ਦੇ ਬੇਟੇ ਸ਼ਿਵ ਰਾਮ ਨੂੰ ਬੇਨਤੀ ਕੀਤੀ ਕਿ ਭਰਾਵਾ, ਪਿਤਾ ਪੁਰਖੀ ਆਪਣਾ ਪ੍ਰੇਮ ਸੀ ਠੀਕ ਹੈ, ਮੈਂ ਧਰਮ ਪਰਿਵਰਤਨ ਕਰ ਲਿਆ ਅਤੇ ਮੈਂ ਵੀ ਇਸ ਗੱਲੋਂ ਮਨੇ ਮਨ ਸ਼ਰਮਸਾਰ ਹਾਂ, ਪਰ ਇਹ ਮੈਨੂੰ ਲਾਲਚੀ ਕਹਿ ਲਓ, ਮੈਨੂੰ ਕੁਛ ਕਹਿ ਲਓ, ਪਰ ਆਪਣੀ ਸਾਂਝ ਤਾਂ ਹੈ ਨਾ। ਕਰਨੇ ਉਹ ਸਾਂਝ ਦੀ ਗੁਹਾਰ ਲਾਈ ਉਸਨੇ ਕਿ ਤੁਸੀਂ ਕਿਰਪਾ ਕਰਕੇ ਚਲੋ, ਮੈਂ ਤੁਹਾਨੂੰ ਜ਼ਮੀਨ ਦਿਆਂਗਾ, ਮਕਾਨ ਬਣਾ ਕੇ ਦਿਆਂਗਾ, ਪਰ 10 ਪਿੰਡਾਂ ਦੀ ਜਿਹੜੀ ਜ਼ਿੰਮੇਦਾਰੀ ਉਹ ਤੁਹਾਡੀ ਹੋਏ। ਬਾਬਾ ਰਾਮ ਨਾਰਾਇਣ ਦੇ ਬੇਟੇ ਸ਼ਿਵ ਰਾਮ ਜੀ ਉਹਦੀ ਬੇਨਤੀ ਮੰਨ ਕੇ ਉਹਦੇ ਨਾਲ ਆ ਗਏ। ਉਹਨਾਂ ਨੇ ਨਵਾਂ ਪਿੰਡ ਜਿਹੜਾ ਬੰਨਿਆ ਸੀ 1486 ਵਿਕਰਮੀ ਸੰਮਤ ਦੇ ਉੱਤੇ ਇਹ ਪਿੰਡ ਨਵਾਂ ਬੱਝਿਆ। ਇਸ ਪਿੰਡ ਦੇ ਦੋਨੇ ਪਾਸੇ ਉਹਨੇ ਆਪਣੇ ਨਾਂ 'ਤੇ ਰਾਏ ਦਾ ਉਹਨੂੰ ਖਿਤਾਬ ਸੀ, ਭੋਇਓ ਦਾ ਨਾਮ ਸੀ। ਰਾਏ ਅਤੇ ਭੋਇਂ ਇਹ ਦੋ ਉਸ ਸੱਜਣ ਦੇ ਇੱਕ ਖਿਤਾਬ ਹੈ, ਇੱਕ ਉਹਦਾ ਨਾਮ ਹੈ। ਅਤੇ ਜਿਹੜਾ ਨਵਾਂ ਪਿੰਡ ਬਣਿਆ ਉਹਦਾ ਨਾਮ ਰੱਖਿਆ ਤਲਵੰਡੀ। ਇਹ ਉਹ ਪਿੰਡ ਹੈ ਜਿਸ ਪਿੰਡ ਦੇ ਵਿੱਚ ਸ਼ਹਿਨਸ਼ਾਹ ਸੰਸਾਰ ਦੇ ਮਾਲਕ ਗੁਰੂ ਨਾਨਕ ਨੇ ਅਵਤਾਰ ਧਾਰਨ। ਰਾਏ ਭੋਇਂ ਦੀ ਤਲਵੰਡੀ 1486 ਵਿੱਚ ਬੱਝਿਆ ਪਿੰਡ। ਦੂਸਰੇ ਪਾਸੇ ਅਤੇ ਜਦੋਂ ਸ਼ਿਵ ਰਾਮ ਜੀ ਦੇ ਘਰ ਮਾਤਾ ਬਨਾਰਸ ਜੀ ਦੀ ਕੁੱਖ ਤੋਂ ਉਹਨਾਂ ਦੀ ਸੰਤਾਨ ਪੈਦਾ ਹੁੰਦੀ ਹੈ 1497 ਵਿਕਰਮੀ ਸੰਮਤ ਈਸਵੀ ਸੰਨ ਨੂੰ 57 ਸਾਲ ਦਾ ਫਰਕ ਹੈ, ਉਹ ਆਪ ਹੀ ਕੱਢੀ ਜਾਣਾ ਕਿਉਂਕਿ ਇਤਿਹਾਸ ਸਾਡਾ ਅਤੇ ਗੁਰਬਾਣੀ ਵਿਕਰਮੀ ਸੰਮਤ ਨਾਲ। ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਅਤੇ ਉਹਨਾਂ ਦਾ ਨਾਮ ਰੱਖਿਆ ਗਿਆ ਕਲਿਆਣ ਚੰਦ। ਕਲਿਆਣ ਚੰਦ ਨਾਂ ਰੱਖਿਆ ਗਿਆ। ਅੱਜ ਇਹ ਪੁੱਤਰ ਰੂਪ ਦੇ ਵਿੱਚ ਜਿਹਨਾਂ ਨੇ ਜਨਮ ਲਿਆ, ਆਉਣ ਵਾਲੇ ਸਮੇਂ 'ਚ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਯੋਗ ਪਿਤਾ ਬਣ। ਦੂਸਰੇ ਬੇਟੇ ਨੇ ਜਨਮ ਲਿਆ 1501 ਵਿਕਰਮੀ ਸੰਮਤ ਵਿੱਚ, ਉਹਦਾ ਨਾਮ ਰੱਖਿਆ ਲਾਲ ਚੰਦ। ਦੋਵੇਂ ਸੱਗੇ ਭਰਾ ਸਨ। ਇਹ ਤਹਿਸੀਲਦਾਰ ਕਹਿੰਦਾ। ਅਤੇ ਜਿਸ ਵੇਲੇ ਬਾਬਾ ਕਲਿਆਣ ਚੰਦ ਜੀ ਵੱਡੇ ਹੋਏ, ਉਹਨਾਂ ਦੇ ਪਿਤਾ ਨੇ ਆਪਣੀ ਜ਼ਿੰਮੇਦਾਰੀ ਸਮਝ ਲਿਆ ਹੋਇਆ। ਅਤੇ ਉੱਧਰ ਦੂਸਰੇ ਪਾਸੇ ਇੱਕ ਚਹਿਲਾ ਨਾਮ ਦਾ ਪਿੰਡ ਹੈ ਜਿਸ ਨਗਰ ਨੂੰ ਮਾਣ ਮਿਲਣਾ ਹੈ ਕਿ ਗੁਰੂ ਨਾਨਕ ਦੇ ਨਾਨਕੇ ਚਹਿਲਾ ਨਗਰ। ਇਸ ਨਗਰ ਦੇ ਵਿੱਚ ਬਾਬਾ ਰਾਮਾ ਜੀ ਰਹਿੰਦੇ ਸਨ। ਉਹਨਾਂ ਦੇ ਇੱਕ ਪੁੱਤਰ ਜਿਸ ਦਾ ਨਾਮ ਕ੍ਰਿਸ਼ਨਾ ਹੈ, ਉਹਦੀਆਂ ਦੋ ਪੁੱਤਰੀਆਂ, ਇੱਕ ਦਾ ਨਾਮ ਤ੍ਰਿਪਤਾ ਰੱਖਿਆ ਗਿਆ, ਇੱਕ ਦਾ ਨਾਮ ਲੱਖੋ ਰੱਖਿਆ ਗਿਆ। ਸਕੀਆਂ ਭੈਣਾਂ ਸਨ। ਇਹਨਾਂ ਦੇ ਵਿੱਚ ਇੱਕ ਉਹ ਸਤਿਕਾਰਯੋਗ ਦੇਵੀ ਨੇ ਜਨਮ ਲਿਆ ਜਿਹਦੀ ਕੁੱਖ ਤੋਂ ਗੁਰੂ ਨਾਨਕ ਦੇ ਸਰੀਰ ਨੇ ਪੈਦਾ ਹੋਣਾ, ਅਤੇ ਇੱਕ ਨੂੰ ਸਕੀ ਮਾਸੀ ਕਹਿਣ ਦਾ ਮਾਣ ਮਿਲਣਾ, ਅਤੇ ਇੱਕ ਨੂੰ ਸਕਾ ਮਾਮਾ ਕਹਿਣ ਦਾ ਮਾਣ ਮਿਲਣਾ। ਇਹ ਨਾਨਕਾ ਪਰਿਵਾਰ ਹੈ ਗੁਰੂ ਨਾਨਕ ਦਾ। ਤ੍ਰਿਪਤਾ ਦੀ ਸ਼ਾਦੀ ਜਿਹੜੀ ਸੀ ਉਹਦੇ ਲਈ ਦੇਖਭਾਲ ਕਰਦੇ ਹਾਂ ਬੇਦੀਆਂ ਦੇ ਖਾਨਦਾਨ ਦੇ ਵਿੱਚ ਬਾਬਾ ਸ਼ਿਵ ਰਾਮ ਦੇ ਸਪੁੱਤਰ ਬਾਬਾ ਕਲਿਆਣ ਚੰਦ ਜੀ ਦੇ ਨਾਲ ਹੋ ਗਏ। ਅਤੇ ਜਦੋਂ ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਹੋਈ ਇਹਨਾਂ ਦੇ ਘਰ ਇੱਕ ਲਕਸ਼ਮੀ ਦਾ ਰੂਪ, ਸਾਰਿਆਂ ਗੁਣਾਂ ਦੀ ਸੁਕੁਨ ਬੇਟੀ ਨੇ ਜਨਮ ਲੈਣਾ ਸੀ। ਨਾਨਕਾ ਪਰਿਵਾਰ ਆਪਣੇ ਚਹਿਲਾ ਪਿੰਡ 'ਚ ਲੈ ਗਿਆ ਅਤੇ ਉੱਥੇ ਜਨਮ ਹੋਇਆ ਬਾਬਾ ਕਲਿਆਣ ਚੰਦ ਜੀ ਪੁੱਤਰੀ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ। ਉਸ ਯਾਦਗਾਰ ਦੇ ਵਿੱਚ ਚਹਿਲਾ ਨਗਰ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ। ਨਾਨਕੇ ਪੈਦਾ ਹੋਣ ਕਰਕੇ ਦਾ ਨਾਂ ਰੱਖਿਆ ਹੋਇਆ ਨਾਨਕੀ, ਜਿਹਨੂੰ ਆਉਣ ਵਾਲੇ ਸਮੇਂ 'ਚ ਗੁਰੂ ਨਾਨਕ ਦੀ ਭੈਣ ਹੋਣ ਦਾ ਮਾਣ ਪ੍ਰਾਪਤ ਹੁੰਦਾ। ਇਹ ਨਾਨਕੀ ਸਮਾਂ ਅੱਗੇ ਤੁਰਦਾ। 5 ਸਾਲ ਕੋਈ ਸੰਤਾਨ ਹੋਰ ਨਹੀਂ ਹੋਈ ਅਤੇ 5 ਸਾਲ ਬਾਅਦ ਉੱਧਰ ਉਹ ਸਮਾਂ ਜਿਹੜਾ ਆਇਆ ਜਿਹੜੇ ਸਮੇਂ ਨੂੰ ਮਹਾਰਿਸ਼ੀ ਵਿਆਸ ਨੇ ਲਿਖਿਆ ਹੋਇਆ ਸੀ ਭਵਿੱਖਤ ਪੁਰਾਣ ਵਿੱਚ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਅਕਾਲ ਪੁਰਖ ਦੇ ਚਰਨਾਂ 'ਚ ਗੁਹਾਰ ਲਾਏ ਸੀ। ਆਕਾਸ਼ਬਾਣੀ ਗੁਰਦੁਆਰਾ ਕਿਹਾ ਸੀ ਕਿ ਹੇ ਵਿਸ਼ਨੂੰ ਜੀ, 23 ਵਾਰ ਤੁਹਾਨੂੰ ਸੰਸਾਰ ਵਿੱਚ ਭੇਜਿਆ, ਇੱਕ ਵਾਰ ਕਲਯੁੱਗ ਦੇ ਅੰਤ ਵਿੱਚ ਫਿਰ ਜਾਓਗੇ। 24 ਸਤਾਰਾਂ ਦੀ ਕਿਤੇ ਕਥਾ ਪੜ੍ਹ ਕੇ ਦੇਖੋ ਸ਼੍ਰੀ ਦਸਮ ਗ੍ਰੰਥ। ਸ਼ਿਵ ਜੀ ਨੂੰ ਕਿਹਾ 11 ਵਾਰ ਤੁਹਾਨੂੰ ਭੇਜਿਆ, 7 ਵਾਰ ਬ੍ਰਹਮਾ ਨੂੰ ਭੇਜਿਆ, ਪਰ ਇਸ ਵਾਰ ਮੈਂ ਖੁਦ ਆਪ ਜਾਵਾਂਗਾ, ਕਿਸੇ ਨੂੰ ਨਹੀਂ ਭੇਜਾਂਗਾ, ਕਿਸੇ ਦੇਵਤੇ ਨੂੰ ਵੀ ਨਹੀਂ। ਉਹਦਾ ਕਾਰਨ ਹੈ ਮੈਂ ਬਚਨ ਦਿੱਤਾ ਹੋਇਆ, ਉਸ ਬਚਨ ਦੀ ਪਾਲਣਾ ਕਰਨ ਵਾਸਤੇ ਮੈਂ ਖੁਦ ਜਾਵਾਂਗਾ। ਬ੍ਰਹਮਾ ਜੀ ਨੇ ਪੁੱਛਿਆ, ਮਹਾਰਾਜ ਕਿਸ ਦੇਸ਼ ਵਿੱਚ ਜਾਓਗੇ, ਕਿਸ ਵੰਸ਼ ਵਿੱਚ ਜਾਓਗੇ, ਕੀ ਨਾਮ ਹੋਏਗਾ ਆਪ ਜੀ ਦਾ। ਉਸ ਵੇਲੇ ਪਰਮੇਸ਼ਰ ਨੇ ਜੋ ਕਿਹਾ, ਬ੍ਰਹਮਾ ਨੇ ਵੇਦ ਵਿਆਸ ਨੂੰ ਦੱਸਿਆ, ਉਹਨਾਂ ਨੇ ਇੱਕ ਯੁੱਗ ਪਹਿਲਾਂ ਯਾਨੀ ਦੁਆਪਰ ਦੇ ਵਿੱਚ ਪੁਰਾਣਾਂ ਦੀ ਰਚਨਾ ਕੀਤੀ। ਭਵਿੱਖਿਅਤ ਪੁਰਾਣ ਦੇ ਅੰਦਰ 12 ਸਲੋਕ ਲਿਖੇ, ਉਹਨਾਂ ਦੇ ਵਿੱਚ ਸਿੱਧੇ ਤੌਰ 'ਤੇ ਗੁਰੂ ਨਾਨਕ ਦਾ ਨਾਂ ਲਿਖਿਆ। ਏਵੰ ਬਈ ਧਰਮ ਵਿੱਚ ਤੀ ਵਿਵਿਖਤੀ ਜਦਾ ਕਰੂ ਤਦਾ ਵੈ ਲੋਕ ਰੱਖਿਆਥੰ ਮਲੇਸ਼ਾ ਦਾ ਨਾਸ ਹੇਤੇ ਪਛਮੇ ਸ਼ੁਰੂ ਦੇਸੇ ਬੇਦੀ ਵੰਸ਼ਿਤ ਨਾਨਕ। ਇਹ ਨਾਮ ਆਪ ਰੱਖਿਆ ਨਿਰੰਕਾਰ ਨੇ ਆਪਣਾ, ਬਹਾਨਾ ਬਣਦਾ ਕਿ ਅੱਗੇ ਇਹ ਤਾਂ ਪਹਿਲੀ ਰੱਖਿਆ ਹੋਇਆ ਸੀ, ਪਾਦੇ ਦਾ ਇੱਕ ਬਹਾਨਾ ਬਣਿਆ ਕਿ ਪਾਦੇ ਨੇ ਨਾਮ ਰੱਖਿਆ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਗਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪ ਜੀ ਨੇ ਸੁਣ ਲਈਆਂ। ਮੈਂ ਅੱਜ ਦੀ ਵਿਚਾਰ ਜਿਹੜੀ ਹੈ ਰਾਏ ਗੁਲਾਬ 'ਤੇ ਹੀ ਫੋਕਸ ਰੱਖਣੀ ਚਾਹੁੰਦਾ, ਉਹਦੇ ਜ਼ਿਆਦਾ ਇੱਧਰ ਤੁਸੀਂ ਜਾਣਾ ਕਿਉਂਕਿ ਗੱਲ ਰਾਏ ਗੁਲਾਬ ਦੀ ਚੱਲਦੀ ਸੀ। ਰਾਏ ਗੁਲਾਬ ਦੇ ਵਿੱਚ ਜਾਂ ਰਾਏ ਗੁਲਾਬ ਦੇ ਪਿਤਾ ਰਾਏ ਭੂਮੇ ਦੇ ਵਿੱਚ ਅਜੇ ਦੋ ਤਾਂ ਪੀੜ੍ਹੀਆਂ ਹੋਈਆਂ ਧਰਮ ਪਰਿਵਰਤਨ ਕਰਨ ਨੂੰ, ਪੱਟੀ ਬਹੁਤ ਉਸੇ ਤਰ੍ਹਾਂ ਚੱਲੇ ਆ ਰਿਹਾ, ਸੰਸਕਾਰ ਅੰਦਰੋਂ ਅਜੇ ਗਈ ਅੰਦਰ ਤੋਂ ਖਿੱਚ ਹੈ ਉਸ ਤੋਂ। ਸਮਾਂ ਇੱਕ ਦਿਨ ਐਸਾ ਆਇਆ, ਪਰ ਅਫਸੋਸ ਹੈ ਵੀ ਇਸ ਨੂੰ ਸਿੱਖ ਜਗਤ ਦੇ ਮਹਾਨ ਲਿਖਾਰੀ ਡਾਕਟਰ ਭਾਈ ਵੀਰ ਸਿੰਘ ਜੀ, ਜਿਹਨਾਂ ਦੀ ਕਲਮ 'ਤੇ ਮਾਣ ਹੈ ਸਾਰੇ ਪੰਥ ਨੂੰ, ਇਹ ਗੱਲ ਡਾਕਟਰ ਵੀਰ ਸਿੰਘ ਤੋਂ ਬਿਨਾਂ ਕਿਸੇ ਇਤਿਹਾਸ 'ਚ ਨਹੀਂ ਮਿਲਦੀ। ਮੈਂ ਤਾਂ ਦੱਸਣ ਲੱਗੇ ਕਿ ਤੁਸੀਂ ਕਿਤੇ ਪੜ੍ਹਨੀ ਹੋਵੇ ਤੁਸੀਂ ਸੌਖੀ ਪੜ੍ਹ ਦੇਵੋ ਭਾਈ ਵੀਰ ਸਿੰਘ, ਨਾਨਕ ਪ੍ਰਕਾਸ਼ ਪੜ੍ਹੋਗੇ ਲੱਭੇਗੀ ਨਹੀਂ, ਜਨਮ ਸਾਖੀਆਂ ਪੜ੍ਹੋਗੇ ਲੱਭੇਗੀ ਨਹੀਂ, ਅਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਮੈਨੂੰ ਫੋਨ ਕਰਨਾ ਪਊਗਾ ਵੀ ਇਹ ਕਿੱਥੋਂ ਸੁਣਾ ਤੀ, ਜਾਂ ਫਿਰ ਹੋ ਸਕਦਾ ਇੱਕ ਹੋਰ, ਚਲੋ ਤੁਸੀਂ ਤਾਂ ਸੰਤ ਸੇਵੀ ਸੰਪਰਦਾਵਾਂ ਜੋ ਪੁਰਾਤਨ ਸਾਡੀਆਂ ਚੱਲੀਆਂ ਜੀ ਪੰਥ ਦਾ ਹਿੱਸਾ, ਉਹਦੇ 'ਤੇ ਸਤਿਕਾਰ ਵੀ ਰੱਖਦੇ ਹੋ, ਸ਼ਰਧਾ ਵੀ ਰੱਖਦੇ ਹੋ, ਲੇਕਿਨ ਕੁਝ ਐਸੇ ਵੀ ਹੈ ਜਿਹੜੇ ਵਾਢਾ ਧਰਕੇ ਸਾਰੀਆਂ ਸੰਪਰਦਾਵਾਂ ਔਰ ਜੋ ਸਿਧਾਂਤ ਗੁਰੂ 'ਤੇ ਚਲੇ ਆਏ ਨੇ ਉਹਦਾ ਕਤਲ ਕਰਨ ਵਾਸਤੇ ਰਾਤ ਦਿਨ ਲੱਗੇ ਹੋਏ ਨੇ, ਅਤੇ ਉਹਨਾਂ ਨੇ ਫਿਰ ਇੱਕ ਉਹਨਾਂ ਨੂੰ ਇਹ ਮੌਕਾ ਵੀ ਮਿਲੇਗਾ ਕਿ ਜੀ ਇਹ ਪਤਾ ਨਹੀਂ ਕੋਲੋਂ ਹੀ ਬਣਾ ਕੇ ਸੁਣਾ ਤੀ ਸਾਖੀ ਪਿੱਛੇ, ਮੈਂ ਇਸ ਕਰਕੇ ਪ੍ਰੀਚਾ ਦਿੱਤਾ ਜੇ ਤੁਸੀਂ ਪੜ੍ਹਨੀ ਹੋਵੇ ਤਾਂ ਉਸ ਪੜ੍ਹੋ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸੰਬੰਧ ਰਾਏ ਗੁਲਾਬ ਦਾ ਬਣ ਜੁੜਿਆ ਕਿਵੇਂ ਹੈ, ਬਾਬਾ ਕਲਿਆਣ ਚੰਦ ਨੇ ਗੁਰੂ ਨਾਨਕ ਦੇ ਚਪੇੜਾਂ ਮਾਰੀਆਂ 20 ਰੁਪਏ ਪਿੱਛੇ ਆਖਿਰ ਕਿਉਂ, ਇਹਦੇ ਪਿੱਛੇ ਕੀ ਹੈ? ਇਹਦੇ ਪਿੱਛੇ ਇੱਕ ਵਾਰਤਾ ਲੁਕ ਹੋਈ, ਇੱਕ ਰਿਸ਼ੀ ਮਹਾਨ ਤਪਸਵੀ ਮੰਡਲੇਸ਼ਵਰ, ਮੰਡਲੇਸ਼ਵਰ ਦਾ ਮਤਲਬ ਹੁੰਦਾ ਇੱਕ ਮੰਡਲੀ ਜਿਹਨੇ ਕਿ ਜਥੇ ਦੇ ਜਥੇਦਾਰ ਕਹਿੰਦੇ ਆ ਵੀ ਇਹ ਆਗੂ ਹੈ, ਤਖ਼ਤ ਦਾ ਜਥੇਦਾਰ ਹੈ, ਜਾਂ ਕਿਸੇ ਜਿਵੇਂ 12 ਮਿਸਲਾਂ ਸੀ ਉਹਨਾਂ ਦੇ, ਇਸੇ ਤਰ੍ਹਾਂ ਸਾਧਨਾਂ ਦੀਆਂ ਮੰਡਲੀਆਂ ਹੁੰਦੀਆਂ, ਉਹਨਾਂ ਮੰਡਲੀਆਂ ਦਾ ਸ੍ਰੀ ਮਹੰਤ ਜਿਹੜਾ ਉਹਨੂੰ ਮੰਡਲੇਸ਼ਵਰ ਕਹਿੰਦੇ, ਸਾਰੀਆਂ ਮੰਡਲੀਆਂ ਤੋਂ ਉੱਪਰ ਹੁੰਦਾ ਮੰਡਲੀ ਦਾ ਮਾਲਕ। ਸਾਧਕ ਜਨਮ ਬੀਤ ਗਿਆ, ਸਾਧਨਾ ਕਰਦਿਆਂ ਕਰਦਿਆਂ ਨੂੰ ਪਰਮਾਤਮਾ ਦਾ ਇੰਤਜ਼ਾਰ ਕਰਦਿਆਂ ਕਰਦਿਆਂ ਬੁਢਾਪਾ ਆ ਗਿਆ, ਸਗਲ ਭਵਨ ਕੇ ਨਾਇਕਾ ਮੋਹਿ ਇੱਕ ਸ਼ਿਨ ਦਰਸ ਦਿਖਾਏ ਜੀ, ਪਰ ਦਰਸ਼ਨ ਅਜੇ ਨਹੀਂ ਹੋਏ। ਅਤੇ ਪਰ ਇਹਦੇ ਇੱਕ ਸ਼ਿਸ਼ ਨੂੰ ਸਾਧਨਾ ਕਰਦੇ ਕਰਦੇ ਨੇ ਯੋਗਤਾ ਇਸੇ ਨੇ ਦੱਸੀਆਂ ਕਿ ਬਾਈ ਬੈਖਰੀ ਤੋਂ ਬਾਅਦ ਮਧਮਾ ਵਿੱਚ ਕਿਵੇਂ ਜਾਣਾ, ਮਧਮਾ ਤੋਂ ਬਾਅਦ ਪਸੰਤੀ ਵਿੱਚ ਕਿਵੇਂ ਜਾਣਾ, ਪਸੰਤੀ ਤੋਂ ਬਾਅਦ ਪਰਾ ਵਿੱਚ ਕਿਵੇਂ ਜਾਣਾ, ਇਹ 4 ਬਾਣੀਆਂ ਅਤੇ 6 ਅਵਸਥਾ ਹੋਰ ਨਾਮ ਰਤਨੇ ਦੀਆਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਹੋਈਆਂ। ਉਹਦੀ ਲੋੜ ਹੈ ਕਿ ਜਦੋਂ ਕੇਵਲ ਨਾਮ ਦੇ ਪ੍ਰਕਰਣ 'ਤੇ ਗੱਲ ਕਰਨੀ ਹੋਵੇ ਕਿ ਨਾਮ ਦੀਆਂ ਅਵਸਥਾ ਕਿਹੜੀਆਂ, ਜੇ ਨਾਮ ਦੀਆਂ ਅਵਸਥਾ ਦਾ ਆਪਾਂ ਨੂੰ ਗਿਆਨ ਨਾ ਹੋਏਗਾ, ਕਈ ਵਾਰੀ ਅਗਲੀ ਅਵਸਥਾ ਤੇ ਜਾਣ ਦੀ ਬਜਾਏ ਪਿਛਲੀ ਅਵਸਥਾ ਨੂੰ ਪਿੱਛੇ ਨੂੰ ਮੁੜਿਆ ਜਾਂਦਾ ਜੇ ਰਸਤੇ ਦਾ ਭਰੇਕਾ ਪੈ ਜਾਏ ਅੱਗੇ ਨੂੰ ਜਾਣ ਮੰਜ਼ਿਲ ਵੱਲ ਨੂੰ ਜਾਣਦਿਆਂ ਜਾਂਦਿਆਂ ਪਿੱਛੇ ਹੋ ਜਾਏ। ਇਸ ਕਰਕੇ ਸਿਮਰਨ ਕਰਨ ਵਾਲਿਆਂ ਨੂੰ ਅਵਸਥਾ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ, ਸਤ ਭੂਮਿਕਾ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ। ਸੁਵਿਛਾ ਸੁਵਿਚਾਰਨਾ ਤੁਹਾਨੂੰ ਮਾਨਸਾ ਸਤੂ ਅਪਾਦਕ ਅਸੰਸਗਤ ਪਦਾਰਥ ਭਾਵਨੀ ਤੁਰਿਆ ਇਹ ਕਿਹੜੀਆਂ ਅਵਸਥਾ ਨੂੰ ਤੁਰਿਆ ਤੱਕ ਤੁਰਿਆ ਤਾਂ ਲਾਸਟ ਹੈ ਤੋਂ ਅੱਗੇ ਤਾਂ ਪੁੱਛਿਆ ਹੀ ਨਹੀਂ, ਪਰ ਪਹਿਲੀਆਂ ਜਿਹੜੀਆਂ ਛੇ ਅਵਸਥਾ ਕਿਹੜੀਆਂ ਕਿਹੜੀਆਂ ਨੇ, ਕਿਹੜੀ ਅਵਸਥਾ ਤੋਂ ਬਾਅਦ ਕਿਹੜੀ ਅਵਸਥਾ ਆਉਂਦੀ ਹੈ, ਇਹ ਗੁਰੂ ਨਾਨਕ ਦੇ ਸਕੂਲ ਦੀ ਪੜ੍ਹਾਈ ਹੈ, ਇਹ ਧਰਮਾਂ ਦੀ ਪੜ੍ਹਾਈ ਹੈ, ਰਿਸ਼ੀਆਂ ਮੁਨੀਆਂ ਦੇ ਆਦਿ ਕਾਲ ਤੋਂ ਚੱਲੀ ਆ ਰਹੀ ਹੈ, ਕੋਈ ਨਵੀਂ ਗੱਲ ਨਹੀਂ। ਗੁਰੂ ਨਾਨਕ ਨੇ ਸੌਖਾ ਕੀਤਾ, ਜੁਗਤ ਤੋਂ ਬਿਨਾਂ ਕੋਈ ਵੀ ਕੰਮ ਸਫਲ ਨਹੀਂ ਹੁੰਦਾ। ਇਸ ਕਰਕੇ ਸਿਮਰ ਦੀ ਅਵਸਥਾ, ਉਪਾਸ ਜਾਪ ਕਿਹੜਾ ਹੈ, ਮਾਨਸਿਕ ਜਾਪ ਕਿਹੜਾ ਹੈ, ਵਰਣ ਆਤਮਕ ਨਾਮ ਕਿਹੜਾ ਹੈ, ਧੁਨਾਤਮਕ ਨਾਮ ਕਿਹੜਾ, ਇਹ ਬਹੁਤ ਗੱਲਾਂ ਜਿਹੜੀਆਂ ਹਨ ਜਿਹੜੇ ਨਾਮ ਜਪਦੇ ਉਹਨਾਂ ਦੇ ਲਈ ਬਹੁਤ ਜ਼ਰੂਰੀ ਨੇ ਇਹ ਲੈਸਨ ਜਿਹੜਾ, ਪਰ ਅਸੀਂ ਇਹਦੀ ਜ਼ਰੂਰਤ ਨਹੀਂ ਬਹੁਤੀ ਸਮਝੀ। ਹਾਲਾਂਕਿ ਸੰਸਾਰ ਵਿੱਚ ਆਏ ਤਾਂ ਹੀ ਕੰਮ ਕਰਨ ਵਾਸਤੇ ਹੈ, ਸਾਨੂੰ ਨਾਮ ਦੀ ਪਰਿਭਾਸ਼ਾ ਹੀ ਨਹੀਂ ਆਉਂਦੀ, ਨਾਮ ਦੀ ਪਰਿਭਾਸ਼ਾ ਹੁੰਦੀ ਕੀ ਹੈ, ਕਿਹਨੂੰ ਕਹਿੰਦੇ ਨਾਮ, ਉਹਦਾ ਸਰੂਪ ਲੱਛਣ ਕੀ ਹੈ ਨਾਮ ਦਾ, ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨ। ਤੇ ਉਹਨੂੰ ਸਾਧਕ ਨੂੰ ਉਸ ਦੇ ਮਨਰੇਸ਼ਵਰ ਨੇ ਜੋ ਦੱਸਿਆ ਸੀ ਕਿ ਬਈ ਇਸ ਤਰ੍ਹਾਂ ਆਸਣ ਲਾ ਕੇ ਬੈਠਣਾ, ਜਿੰਨੀ ਦੇਰ ਤੱਕ ਧਿਆਨ ਸਾਧਨ ਮੈਂ ਕੰਗਰੋਲ ਦੀ ਜਿਹੜੀ ਪਿੱਛੇ ਰੀੜ੍ਹ ਦੀ ਹੱਡੀ ਜਿਹਨੂੰ ਕਹਿੰਦੇ ਆ ਉਹ ਸਿੱਧੀ ਹੋਏਗੀ, ਜਦੋਂ ਰੀੜ੍ਹ ਦੀ ਹੱਡੀ 'ਚ ਬਲ ਪਏਗਾ ਉਦੋਂ ਸੁਸਤੀ ਆ ਜਾਏਗੀ, ਅਤੇ ਜਦੋਂ ਸੁਸਤੀ ਆ ਗਈ ਤਾਂ ਉਸ ਵੇਲੇ ਭਜਨ ਦੇ ਵਿੱਚ ਵਿਘਨ ਪੈ ਜਾਏਗਾ। ਇਸ ਲਈ ਇਹਨੂੰ ਸਾਵਧਾਨ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਦਰ ਜੀ, ਇਹ ਉਹੀ ਚੀਜ਼ ਹੈ ਜਿਹੜੀ ਗੁਰਬਾਣੀ ਦੇ ਮਹਾਰਾਜ ਨੇ ਲਿਖੀ ਹੈ। ਸਰੀਰ ਦੇ ਬੈਠਣਾ ਸਾਵਧਾਨ ਹੋ ਕੇ, ਚਕੰਨੇ ਹੋ ਕੇ ਬੈਠਣਾ, ਔਰ ਫਿਰ ਸੁਰਤ ਜਿਹੜੀ ਹੈ ਕਿਉਂਕਿ ਮਨ ਦਾ ਇੱਕ ਸੁਭਾਅ ਹੈ, ਕਬੂ ਜਿਹੜਾ ਉਹ ਵਿਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾ ਪਾਲੇ, ਮਨ ਦਾ ਸੁਭਾਅ ਹੈ। ਤੇ ਇਹਨੂੰ ਸਮਝਾਉਣਾ ਪੈਂਦਾ ਹੈ ਸੰਸਾਰ ਦੇ ਸੱਤ ਸਮੁੰਦਰ ਸੰਸਾਰ ਨੇ ਦੇਖੇ ਅੱਖਾਂ ਨਾਲ, ਬੜਾ ਥਾਂ ਪਾਣੀ ਹੈ, ਠਾਠਾ ਮਾਰਦੇ ਸਮੁੰਦਰ ਨੂੰ, ਪਰ ਕਦੇ ਅੰਦਰ ਦੇ ਸਮੁੰਦਰ ਵੱਲ ਵੇਖਿਆ ਕਿ ਇਹੋ ਜਿਹਾ ਸੱਤਾਂ ਸਮੁੰਦਰਾਂ ਤੋਂ ਗਹਿਰਾ ਸਮੁੰਦਰ ਇੱਕ ਅੰਦਰ ਦੀ ਹੈ, ਉਹ ਕਿਹੜਾ ਹੈ, ਉਸ ਸਾਗਰ ਦਾ ਨਾਮ ਹੈ ਫੁਰਨਿਆਂ ਦਾ ਸਾਗਰ, ਸੰਕਲਪਾਂ ਦਾ ਸਾਗਰ, ਐਸੀਆਂ ਲਹਿਰਾਂ ਨੇ ਜਿਹਨੇ ਸਾਰਾ ਸੰਸਾਰ ਡੋਬ ਕੇ ਰੱਖ ਦਿੱਤਾ। ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਤੂੰ ਇਸ ਸਮੁੰਦਰ ਦੇ ਵਿੱਚ ਡੁਬਕੀਆਂ ਲਾ ਰਿਹਾ, ਕਿਨਾਰਾ ਕੋਈ ਨਹੀਂ ਹੈ ਤੇਰੇ ਕੋਲ, ਤੂੰ ਸਮੁੰਦਰ 'ਚ ਹੈ। ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਉਹ ਲਹਿਰਾਂ ਤੂੰ ਜਰਾ ਖੇੜਾ ਛੁਡਾ ਕੇ ਤਵੇ, ਕਿੱਡੀ ਸੋਹਣੀ ਦੁਨੀਆ ਫੁਰਨਿਆਂ ਤੋਂ ਉੱਪਰ, ਉਹ ਫੁਰਨਿਆਂ ਨੂੰ ਪਲ ਪਰ ਭੁਲਾ ਕੇ ਤਾਂ ਦੇਖ ਕਿ ਜਿਸ ਥਾਂ ਤੇ ਫੁਰਨਿਆਂ ਸੰਕਲਪਾਂ ਦੀ ਨਹੀਂ ਪਹੁੰਚ, ਜਿੱਥੇ ਉਸ ਆਲਮ ਦੀ ਮਸਤੀ ਅਜਮਾ ਕੇ ਤਾਂ ਦੇਖ, ਮਿਲ ਜਾਏਗਾ ਸੁੱਖ ਚੈਨ ਸਦੀਵੀ, ਉਹ ਫੁਰਨੇ ਰਹਿਤ ਦੁਨੀਆ ਚ ਆ ਕੇ ਤਾਂ ਦੇਖ, ਇੱਕ ਦੁਨੀਆਂ ਐਸੀ ਜਿਹਦੇ ਫੁਰਨ ਹੋਏਗੀ। ਇਹ ਵਸਤਾ ਗੁਰੂ ਗ੍ਰੰਥ ਸਾਹਿਬ ਲਿਖੀ ਹੈ, ਅੰਤਰ ਸੁਣਨ ਬਾਹਰ ਸੁਣਨ ਤ੍ਰੈ ਪਰਮ ਸੁਣਨ ਚੌਥੇ ਸੁਣਨੇ ਜੋ ਨਰ ਜਾਣੇ ਤਾਂ ਭੁੱਖਾ ਭੁੱਲ ਭੁੱਲਣ ਅਫੁਰ ਅਵਸਥਾ। ਸਮਾਧੀ ਦੇ ਅਰਥ ਕੀ ਹੈ, ਫਾਰਸੀ ਸਮਾਕਾਸ਼ ਨੂੰ ਕਹਿੰਦੇ, ਸੰਸਕ੍ਰਿਤ ਦੀ ਬੁੱਧੀ ਨੂੰ ਕਹਿੰਦੇ, ਦੋ ਭਾਸ਼ਾ ਦੇ ਦੋ ਸ਼ਬਦਾਂ ਦਾ ਸੁਮੇਲ ਹੈ ਸਮਾਧੀ। ਜਿਸ ਵੇਲੇ ਸਾਡੀ ਬੁੱਧ ਆਕਾਸ਼ ਵਾਲੇ ਗੁਰੂ ਨੂੰ ਧਾਰਨ ਕਰ ਲਵੇ, ਆਕਾਸ਼ ਕੀ ਆ ਅਫੁਰ, ਆਕਾਰ ਵਿੱਚ ਕੋਈ ਕਿਰਿਆ ਨਹੀਂ ਹੈ, ਅਕਿਰਿਆ ਹੈ, ਤੇ ਆਕਾਸ਼ ਸੁਨ ਹੈ। ਜਦੋਂ ਬੁੱਧ ਆਕਾਸ਼ ਬੜੇ ਸੁਨ ਨਿਰਵਿਕਲਪ ਜਿਹਦੇ ਚ ਕੋਈ ਕਲਪਨਾ ਨਹੀਂ ਹੈ ਉਸ ਅਵਸਥਾ ਨੂੰ ਚਲੀ ਜਾਵੇ ਦੀ ਬੁੱਧੀ ਸਮਾਂ ਆਕਾਸ਼ ਸਮਾਂ ਜਮਾਂ ਦੀ ਸਮਾਧੀ ਉਹਨੂੰ ਸਮਾਧੀ ਕਹਿੰਦੇ ਹਨ। ਇਹ ਸਮਾਧੀ ਦੀ ਪਰਿਭਾਸ਼ਾ ਹੈ, ਕੇਵਲ ਅੱਖਾਂ ਬੰਦ ਕਰਨ ਲਈ ਸਮਾਧੀ ਨਹੀਂ ਹੈ। ਫਿਰ ਦੋ ਤਰ੍ਹਾਂ ਦੀ ਹੈ, ਇੱਕ ਨਿਰਵਿਕਲ ਸਮਾਧ, ਇੱਕ ਸਭ ਵਿਕਲ ਸਮਾਧ। ਸਮਾਧੀ ਦਾ ਪ੍ਰਕਰਨ ਹੀ ਵੱਖਰਾ ਹੈ ਤੇ ਇਹਨੂੰ ਸਮਾਧੀਆਂ ਲਾਉਣੀਆਂ ਦੱਸੀਆਂ, ਜਗਿਆਸੂ ਸਾਰੇ ਲਾ ਰਹੇ ਸਨ ਤੇ ਕੋਈ ਸਾਧਕ ਪਾਣੀ ਦੇ ਵਿੱਚ ਖੜ ਕੇ ਸਾਧਨਾ ਕਰਦੇ ਨੇ ਕਿ ਇਹਦੇ ਚ ਸੁਸਤੀ ਨੇੜੇ ਨਾ ਆਵੇ। ਕੋਈ ਪੁੱਠਾ ਲਟਕਦਾ ਹੈ ਤੇ ਕੋਈ ਕੁਛ ਤਰੀਕਿਆਂ ਨਾਲ, ਕੋਈ ਬੈਠ ਕੇ ਵੱਖਰੇ ਵੱਖਰੇ ਯਤਨ ਕਰਨੇ। ਕਰੋ ਯਤਨ ਜੇ ਹੋਏ ਮਿਹਰਬਾਨ। ਅੱਜ ਐਡੀ ਵੱਡੀ ਮੰਡਲੀ ਦੇ ਅੰਦਰ ਇੱਕ ਸਾਧੂ ਦੇ ਉੱਤੇ ਕਿਰਪਾ ਹੋ ਗਈ, ਉਹਦਾ ਕਿਤੇ ਪਿਛਲੇ ਜਨਮ ਦਾ ਕਰਮ ਨਹੀਂ ਸੀ। ਸਾਰਿਆਂ ਤੇ ਇਸ ਕਰਕੇ ਨਹੀਂ ਹੋਈ, ਜਨਮਾਂ ਜਨਮਾਤਰਾਂ ਦੀ ਖੇਡ ਹੈ। ਧੰਨੇ ਨੂੰ ਥੋੜ੍ਹਾ ਜਿਹਾ ਹੰਕਾਰ ਹੁੰਦਾ ਹੈ ਕਿ ਲੋਕੀ ਕਹਿੰਦੇ ਰੱਬ ਇੰਨੀ ਦੇਰ ਦੇ ਵਿੱਚ ਪਾਇਆ ਜੀ, ਕਹਿੰਦੇ ਮੈਂ ਤਾਂ ਅੱਠੋਂ ਪੈਰਾਂ 'ਚ ਪਾ ਲਿਆ। ਬਸ ਇਤਨਾ ਵੀ ਮਾਨ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੋਇਆ, ਆਕਾਸ਼ ਬਾਣੀ ਹੋਈ ਤਨਿਆ, ਇਹ ਮਾਨ ਨਾ ਕਰ, ਮੈਂ ਅੱਠਾਂ ਪੈਰਾਂ 'ਚ ਨਹੀਂ ਤੈਨੂੰ ਮਿਲਿਆ, ਸੈਂਕੜੇ ਜਨਮਾਂ ਤੋਂ ਬਾਅਦ ਮਿਲਿਆ। ਦਿਵ ਦ੍ਰਿਸ਼ਟੀ ਦਿੱਤੀ ਧੰਨੇ ਨੇ, 100 ਜਨਮਾਂ ਭਗਤੀ ਕਰਦਿਆਂ ਦੇ ਕਰੰਗ ਦਿਖਾਏ, ਤੇਰੀਆਂ ਦੇਹਾਂ ਫਲਾਣੇ ਫਲਾਣੇ ਥਾਂ ਤੇ ਗੁਫਾਵਾਂ ਦੇ ਵਿੱਚ ਪਈਆਂ, ਅਜੇ ਤਾਂ ਹੱਡ ਵੀ ਸਾਥ ਪਏ ਨਾ, ਮੈਂ ਸੌਖਾ ਤਾਂ ਨਹੀਂ ਮਿਲਿਆ। ਧੰਨੇ ਦਾ ਮਾਣ ਟੁੱਟ ਗਿਆ। ਜਨਮਾਂ ਦੀ ਵਾਤਾਂ ਦੀ ਖੇਡ ਹੈ। ਕਬੀਰ ਆਪਣੇ ਗੁਰੂ ਰਾਮਾਨੰਦ ਤੋਂ ਅੱਗੇ ਲੰਘਿਆ, ਅਬਰ ਭਗਤ ਕਬੀਰ ਹੈ ਦੂਜਾ ਰਾਮਾਨੰਦ, ਉਪਦੇਸ਼ ਉਹਦੇ ਕੋਲੋਂ ਲੈਂਦਾ। ਪਰਮੇਸ਼ੁਰ ਦੇ ਦੀਦਾਰ ਹੋ ਗਏ, ਇਹ ਸਾਧਕ ਨੂੰ ਦੀਦਾਰ ਹੋਏ, ਵਾਰਤਾਲਾਪ ਹੋਈ, ਪ੍ਰਭੂ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਇਆ, ਵਰ ਪ੍ਰਾਪਤ ਹੋਇਆ ਤੇ ਆਪਣੇ ਗੁਰੂ ਕੋਲ ਖੁਸ਼ੀ ਖੁਸ਼ੀ ਦੱਸਣ ਜਾਂਦਾ ਹੈ ਆਪਣੀ ਕਾਮਯਾਬੀ। ਜਿਹੜਾ ਬੱਚਾ ਪਾਸ ਹੋ ਜਾਵੇ ਸਿੱਧਾ ਮਾਂ ਪਿਓ ਕੋਲ ਆ ਕੇ ਕਹਿੰਦਾ ਮੈਂ ਪਾਸ ਹੋ ਗਿਆ ਮਾਂ, ਖੁਸ਼ੀ ਹੁੰਦੀ ਹੈ ਪਾਸ ਹੋਣ ਦੀ। ਬਾਪੂ ਨੂੰ ਦੱਸਦਾ ਹੈ, ਗੁਆਂਢੀਆਂ ਨੂੰ ਦੱਸਦਾ ਹੈ, ਉਹ ਆਪਣੇ ਗੁਰਦੇਵ ਕੋਲ ਆ ਕੇ ਕਹਿੰਦਾ ਗੁਰਦੇਵ ਤੇਰੀ ਦਿੱਤੀ ਹੋਈ ਸਿੱਖਿਆ ਸਫਲੀ ਹੋ ਗਈ, ਮੈਂ ਪਾਸ ਹੋ ਗਿਆ ਤੇ ਪ੍ਰਾਪਤੀ ਹੋ ਗਈ। ਉਹਦਾ ਗੁਰੂ ਹੈਰਾਨ ਹੋ ਕੇ ਪੁੱਛਦਾ ਕਿ ਜਿਹੜੀ ਮੈਨੂੰ ਪ੍ਰਾਪਤੀ ਨਹੀਂ ਹੋਈ ਇਹਨੂੰ ਹੋ ਗਈ, ਚਲੋ ਫਿਰ ਵੀ ਮੇਰਾ ਸ਼ੀਸ਼ ਹੈ। ਪਰਿਵਾਰ ਦੇ ਵਿੱਚ ਇੱਕ ਦੀ ਪ੍ਰਾਪਤੀ, ਉਹ ਵੀ ਸਾਰਿਆਂ ਦੀ ਪ੍ਰਾਪਤੀ ਨਹੀਂ ਹੈ, ਕੁਛ ਤਾਂ ਹੋਇਆ। ਅੱਛਾ ਕਹਿਣਗੇ ਵੀ ਦੱਸ ਕਿਵੇਂ ਹੋਏ ਕੀ ਕਿਵੇਂ, ਕਹਿਣ ਲੱਗੇ ਜੀ ਇਸ ਤਰ੍ਹਾਂ ਮੈਨੂੰ ਕਿਹਾ ਗਿਆ ਕਿ ਤੂੰ ਮੈਨੂੰ ਯਾਦ ਕੀਤਾ ਮਨ ਯੋਗ ਸਿਰਨਾ ਦੇ ਵਿੱਚ। ਕਹਿੰਦੇ ਫਿਰ ਤੂੰ, ਕਹਿੰਦੇ ਜੀ ਮੈਂ ਮੰਗਿਆ। ਕੀ ਮੰਗਿਆ? ਕਹਿੰਦੇ ਜੀ ਮੈਨੂੰ ਉਸ ਵੇਲੇ ਪਰਮਾਤਮਾ ਦਾ ਸਰੂਪ ਇੰਨਾ ਸੋਹਣਾ ਲੱਗਿਆ, ਇੰਨਾ ਪਿਆਰਾ ਲੱਗਿਆ, ਮੈਨੂੰ ਐਂ ਲੱਗਿਆ ਕਿ ਰੱਬਾ ਐਡੇ ਬੜੇ ਬ੍ਰਹਮੰਡਾਂ ਦੇ ਮਾਲਕ, ਜੇ ਤੂੰ ਨਿੱਕਾ ਜਿਹਾ ਹੋ ਕੇ ਨਾ ਮੇਰਾ ਪੁੱਤਰ ਬਣ ਕੇ ਮੇਰੀ ਗੋਦ ਵਿੱਚ ਆ ਜਾਵੇਂ, ਮੈਂ ਤੈਨੂੰ ਖਿਲਾਵਾਂ, ਮੈਂ ਤੈਨੂੰ ਪਿਆਰ ਕਰਾਂ ਤੇ ਪੁੱਤਰ ਉਪਦੇਸ਼ ਤੇਰੀ ਸੇਵਾ ਕਰਾਂ। ਮੈਂ ਮੰਗ ਲਿਆ ਤੇ ਪਰਮੇਸ਼ੁਰ ਨੇ ਕਹਿ ਦਿੱਤਾ ਹਾਂ ਤਥਾਸਤੂ, ਮੈਂ ਤੇਰੇ ਪੁੱਤਰ ਬਣ ਕੇ ਆ ਜਾਵਾਂਗਾ। ਮੈਂ ਤਪੱਸਿਆ ਨਹੀਂ ਤੇਰੇ ਲਈ। ਇਹਦੇ ਗੁਰੂ ਨੇ ਉਸ ਵੇਲੇ ਤਾੜਨਾ ਕੀਤੀ, ਕਹਿਣ ਲੱਗੇ ਸ਼ਿਸ਼ਟ ਐਡੀ ਵੱਡੀ ਘਾਲਣਾ ਘਾਲਣ ਤੋਂ ਬਾਅਦ ਤੈਨੂੰ ਮੰਗਣੀ ਨਾ ਆਇਆ, ਕੀ ਮੰਗਿਆ ਤੂੰ? ਬਹੁਤ ਵੱਡੀ ਗਲਤੀ ਕੀਤੀ ਤੂੰ, ਜੇ ਮੰਗੇ ਸੀ ਪਹਿਲਾਂ ਤਾਂ ਤੈਨੂੰ ਇਹ ਸੋਚਣਾ ਚਾਹੀਦਾ ਸੀ ਤੇਰੀ ਉਮਰ ਕਿਸ ਪੜਾਅ ਵਿੱਚ ਪਹੁੰਚੀ ਹੋਈ ਹੈ। ਤੇਰੀ ਮੰਗ ਜਿਹੜੀ ਹੈ ਇਹ ਗ੍ਰਿਸ਼ਤੀਆਂ ਦੀ ਮੰਗ ਹੈ, ਇਹ ਸੰਨਿਆਸੀਆਂ ਦੀ ਮੰਗ ਨਹੀਂ। ਕੀ ਤੇਰਾ ਵਿਆਹ ਹੋਇਆ ਵੀ ਜਿਹੜਾ ਤੂੰ ਬੱਚਾ ਮੰਗਿਆ? ਕਹਿੰਦਾ ਹਾਂ ਗੁਰੂ ਜੀ, ਇਹ ਤਾਂ ਬਹੁਤ ਵੱਡੀ ਭੁੱਲ ਹੋ ਗਈ। ਢਿੱਲੇ ਜਿਹੇ ਭੁੱਲ ਕਰਕੇ ਕਹਿੰਦਾ ਪਰ ਪਤਾ ਨਹੀਂ ਕਿਉਂ ਮੈਨੂੰ ਤਾਂ ਇਹ ਉਸ ਵੇਲੇ ਫੁਰਨਾ ਐਸਾ ਫੁਰਿਆ। ਕਹਿੰਦੇ ਫੁਰਨਾ ਪਰਮੇਸ਼ੁਰ ਨੇ ਕਹਿ ਤਾ ਤਥਾਸਤੂ ਹੋਏ, ਇਹ ਤਾਂ ਹੋਏਗਾ ਜ਼ਰੂਰ। ਪੁੱਤਰ ਰੂਪ ਦੇ ਵਿੱਚ ਪਰਮਾਤਮਾ ਆਏ ਨਾ, ਪਰ ਜੇ ਕਿਤੇ ਤੇਰੇ ਥਾਂ ਤੇ ਮੈਂ ਹੁੰਦਾ, ਪਹਿਲੀ ਤਾਂ ਗੱਲ ਮੈਂ ਮੰਗੀ ਨਹੀਂ ਸੀ ਮੰਗਣੀ, ਉਹ ਜੇ ਮੰਗ ਮੰਗੀ ਸੀ ਨਾਲੇ ਤਾਂ ਮੰਗ ਲੈਣਾ ਸੀ ਜਦੋਂ ਪੁੱਤਰ ਬਣ ਕੇ ਆਏਗਾ ਮੈਨੂੰ ਇਹ ਗਿਆਨ ਰਹੇ ਕਿ ਤੂੰ ਪਰਮੇਸ਼ਵਰ ਹੈ, ਤੈਂ ਇਹ ਤਾਂ ਨਹੀਂ ਮੰਗਿਆ? ਕਹਿੰਦੇ ਨਹੀਂ। ਕਹਿੰਦੇ ਵੇ ਯਾਦ ਰੱਖੀ, ਜਿਹੜੇ ਪਰਮਾਤਮਾ ਦੀ ਰਾਤ ਦਿਨ ਮਾਲਾ ਫੇਰਦਾ ਰਿਹਾ, ਉਸੇ ਪਰਮਾਤਮਾ ਦੇ ਚਪੇੜਾ ਮਾਰੇਗਾ ਤੂੰ, ਉਸੇ ਪਰਮਾਤਮਾ ਨੂੰ ਝਿੜਕੇਗਾ, ਉਹਨੂੰ ਤਾੜਨਾ ਕਰੇਗਾ ਪੁੱਤਰ, ਸਮਝ ਕੇ ਇਹ ਪਾਪ ਕਿਹੜ ਜਾਂਦੇ ਰਹੇਗਾ। ਫਿਰ ਸੁਣੋ ਕਿਆ ਉਸ ਵੇਲੇ ਗੁਰਦੇਵ ਮੇਰੀ ਰੱਖਿਆ, ਮੈਂ ਬਹੁਤ ਵੱਡੀ ਗਲਤੀ ਕਰ ਬੈਠਾ। ਚਰਨ ਫੜ ਲਏ ਆਪਣੇ ਗੁਰਦੇਵ ਦੇ, ਉਸ ਮੰਡਲੇਸ਼ਵਰ ਦੇ, ਮੈਨੂੰ ਕੋਈ ਰਾਹ ਦਿਖਾ, ਮਾਰਗਦਰਸ਼ਨ ਕਰੋ ਮੇਰਾ। ਕਹਿੰਦੇ ਵੀ ਹੁਣ ਤੀਰ ਛੁੱਟ ਗਿਆ। ਹਾਂ, ਇੱਕ ਹੋ ਸਕਦਾ ਸੱਜਣਾ, ਮੈਨੂੰ ਦਰਸ਼ਨ ਨਹੀਂ ਹੋਏ, ਉਮਰ ਅਖੀਰਲੇ ਪੜਾਅ ਵਿੱਚ ਚਲੀ ਗਈ, ਤੇ ਜਨਮ ਤਾਂ ਪਰਮਾਤਮਾ ਦੇ ਦੀਦਾਰ ਵਾਸਤੇ ਮੈਨੂੰ ਵੀ ਧਾਰਨ ਕਰਨਾ ਪੈ ਗਿਆ, ਔਰ ਪੁੱਤਰ ਰੂਪ ਦੇ ਵਿੱਚ ਰੱਬ ਨੂੰ ਪ੍ਰਾਪਤ ਕਰਨ ਲਈ ਜਨਮ ਤੈਨੂੰ ਵੀ ਧਾਰਨਾ ਪਏਗਾ। ਹਾਂ, ਇੱਕ ਹੋ ਸਕਦਾ ਕਿ ਜਿੱਥੇ ਤੂੰ ਜਨਮ ਧਾਰੇਗਾ, ਮੈਂ ਤੇਰੇ ਲਾਗੇ ਸ਼ਾਗੇ ਜਨਮ ਧਾਰਾਂ, ਆਪਣਾ ਸੰਬੰਧ ਪਿਛਲੇ ਜਨਮ ਦਾ ਆਪਾਂ ਨੂੰ ਇਕੱਠਿਆਂ ਕਰ ਦੇਗਾ, ਵਾਅਦਾ ਰਿਹਾ ਤੇਰੇ ਨਾਲ, ਜਦੋਂ ਤੂੰ ਗਲਤੀ ਕਰੇਗਾ ਮੈਂ ਤੈਨੂੰ ਕੰਨੋਂ ਫੜੂੰਗਾ, ਤਾਂ ਜਿਵੇਂ ਹੁਣ ਗੁਰੂ ਦੀ ਹੈਸੀਅਤ ਦੇ ਵਿੱਚ ਮੈਂ ਤੈਨੂੰ ਤਾੜਨਾ ਕਰਨਾ, ਤੇ ਫਿਰ ਕਿਸੇ ਹੋਰ ਰੂਪ ਦੇ ਵਿੱਚ ਤਾੜਨਾ ਕਰਾਂਗਾ, ਰਹਾਂਗਾ ਤੇਰੇ ਨੇੜੇ ਤੇੜੇ। ਪਰ ਇਹ ਯਾਦ ਰੱਖੀ, ਤੇ ਮੇਰੀ ਤਾਂ ਤਪੱਸਿਆ ਉਸ ਜਨਮ ਵਿੱਚ ਪੂਰੀ ਹੋ ਗਈ, ਪਰ ਮੈਨੂੰ ਹੁਣ ਤੇਰਾ ਪਤਾ ਨਹੀਂ ਵੀ ਜਿਹੜਾ ਨਿਰਾਦਰ ਕਰੇਗਾ ਉਹਦਾ ਕੀ ਬਣੇਗਾ। ਕਹਿੰਦੇ ਜੀ ਤੁਸੀਂ ਬਖਸ਼ਾ ਦਿਓ। ਕਹਿੰਦੇ ਠੀਕ। ਉਹ ਦੋਨੋਂ ਤਪੱਸਵੀ, ਕਿਉਂਕਿ ਗੱਲ ਇਤਿਹਾਸ ਵਿੱਚ ਦੋਨਾਂ ਦੀ ਲਿਖੀ ਹੈ, ਬਾਕੀ ਦੇ ਤਪੱਸਵੀ ਵੀ ਸਿੱਖਾਂ ਦੇ ਘਰ ਜਨਮ ਲਿਆ ਹੋਊਗਾ, ਉਹ ਮੈਂ ਅਨੁਮਾਨ ਨਾਲ ਤਾਂ ਕਹਿ ਸਕਦਾ, ਪਰ ਲਿਖਤ ਰੂਪ ਦੇ ਵਿੱਚ ਹੈ ਨਹੀਂ। ਇਹਨਾਂ ਦੋਨਾਂ ਦੀ ਗੱਲ, ਇੱਕ ਤਪੱਸਵੀ ਬਾਬਾ ਸ਼ਿਵ ਰਾਮ ਦੇ ਘਰ ਜੰਮਦਾ, ਤੇ ਨਾਮ ਉਹਦਾ ਹੈ ਕਲਿਆਣ ਚੰਦ, ਜਿਹਨੇ ਪਿਛਲੇ ਜਨਮ ਚ ਪੁੱਤਰ ਰੂਪ ਚ ਮੰਗਿਆ ਸੀ ਪਰਮੇਸ਼ਵਰ ਨੂੰ ਕਲਿਆਣ ਚੰਦ। ਤੇ ਉਧਰ ਜਿਹੜਾ ਮੰਡਲੇਸ਼ਵਰ ਸੀ ਉਹ ਜਨਮ ਧਾਰਨ ਕਰਦਾ ਹੈ ਰਾਏ ਭੋਏ ਦੇ ਘਰ ਦੇ ਵਿੱਚ, ਜਿਹੜਾ ਧਰਮ ਪਰਿਵਰਤਨ ਕੀਤਾ ਸੀ ਜਿਸਨੇ, ਤੇ ਉਹਦਾ ਬੇਟਾ ਬਣਦਾ, ਤੇ ਉਹਦਾ ਨਾਮ ਹੋਇਆ ਰਾਏ ਗੁਲਾਰ। ਰਾਏ ਗੁਲਾਰ ਦਾ ਇਸ ਜਨਮ ਤੋਂ ਪੂਰਵ ਜਮ ਹਾਂ ਤੁਮਰੇ ਸੇਵਕ, ਇਹ ਵਾਰਤਾ ਐਵੇਂ ਕਹਿਣ ਮਾਤਰ ਹੈ ਗੁਰਬਾਣੀ ਵਿੱਚ ਕਿ ਰੱਬਾ ਮੈਂ ਤਾਂ ਪਿਛਲੇ ਜਨਮ ਦਾ ਤੇਰਾ ਸੇਵਕ ਹਾਂ, ਅਬ ਤੋਂ ਮਿਠੀ ਹੋਣਾ ਚਾਹੀਦਾ। ਤੇ ਫਿਰ ਬਾਤ ਉਹ ਹੁੰਦੀ ਨਾ, ਇਤਿਹਾਸ ਵਿੱਚ ਲਿਖਿਆ ਕਿ ਜਿਹੜੀ ਪਹਿਲੀ ਮਿਲਣੀ ਸੀ ਰਾਏ ਗੁਲਾਰ ਦੀ, ਗੱਲਾਂ ਸੁਣੀਆਂ ਸੀ, ਇਹ ਵੀ ਸੁਣਿਆ ਸੀ ਕਿ ਜੀ ਜਦੋਂ ਮਹਿਤਾ ਜੀ ਨੇ ਪੜ੍ਹਾਉਣ ਵਾਸਤੇ ਭੇਜਿਆ, ਤੇ 1533 ਬਿਕਰਮੀ ਸੰਮਤ ਤੇ ਸੱਤ ਮਗਰ ਸੀ ਉਸ ਦਿਨ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਿੱਚ ਲੈ ਕੇ ਗਏ, ਇਹ ਤਾਰੀਖ ਹੈ ਇਤਿਹਾਸ ਦੀ। ਸੱਕਰ ਦਾ ਥਾਲ 5 ਰੁਪਏ ਤੇ ਇਹ ਲੈ ਕੇ ਇਤਿਹਾਸਕਾਰਾਂ ਨੇ ਥੋੜ੍ਹਾ ਜਿਹਾ ਵੱਧ ਘੱਟ ਕੇ ਲਿਖੇ ਨੇ ਉਹ ਵਿਚਾਰ, ਤੇ ਬਾਅਦ ਨੂੰ ਜਾ ਕੇ ਕਿਹਾ ਕਿ ਮੇਰੇ ਪੁੱਤਰ ਨੂੰ ਪੜ੍ਹਾਓ। ਉਹਦਾ ਬੜਾ ਕੁਛ ਹੈ, ਪਹਿਲੇ ਦਿਨ ਉਠਾ ਕੇ ਕੁਛ ਨਹੀਂ ਕਿਹਾ, ਤੇ ਅਗਲੇ ਦਿਨ ਤੇ ਸ਼੍ਰੀ ਨਾਨਕ ਪ੍ਰਕਾਸ਼ ਦੇ ਵੀ ਤਾਂ ਲਿਖਿਆ, ਪਹਿਲੇ ਦਿਨ ਬੱਚਿਆਂ ਦੀ ਰੇਸ ਕੁਛ ਬੋਲਦੇ ਰਹੇ ਜਿਵੇਂ ਬੱਚੇ ਬੋਲਦੇ ਸੀ, ਤੇ ਅਗਲੇ ਦਿਨ ਪਾਦਾ ਹੁਣ ਆਪਣੀ ਅਧਿਆਪਕ ਦੀ ਹੈਸੀਅਤ ਵਿੱਚ ਬੋਲਿਆ, ਉਹਨੇ ਕਿਹਾ ਕਲਿਆਣ ਚੰਦ ਦੇ ਪੁੱਤਰ ਨਾਨਕ। ਹਾਂ ਪਾਦਾ ਜੀ। ਕਹਿੰਦੇ ਉੱਠ ਕੇ ਮੇਰੇ ਕੋਲ ਆਓ ਬੇਟਾ। ਕਹਿੰਦੇ ਤੁਹਾਡੇ ਪਿਤਾ ਨੇ ਪੜ੍ਹਨ ਵਾਸਤੇ ਤੁਹਾਨੂੰ ਭੇਜਿਆ ਮੇਰੇ ਕੋਲ, ਬਾਕੀ ਦੇ ਬੱਚੇ ਵੀ ਪੜ੍ਹਦੇ, ਮੈਂ ਤੁਹਾਨੂੰ ਸਾਰੇ ਪਹਾੜੇ ਪੜ੍ਹਾਊਂਗਾ, ਡੇਢੇ ਦੇ, ਦੋਣੀ ਦੇ, ਢਾਈਏ ਦੇ, 3.5 ਦੇ, ਸਾਰੇ ਪਹਾੜੇ ਪੜ੍ਹਾਊਂਗਾ, ਕਿਉਂਕਿ ਤੁਸੀਂ ਆਪਣੇ ਪਿਤਾ ਦੀ ਤਰ੍ਹਾਂ ਪਟਵਾਰੀ ਲੱਗਣਾ ਹੋਊਗਾ, ਜਿਵੇਂ ਤੁਹਾਡਾ ਦਾਦਾ ਪਟਵਾਰੀ ਸੀ, ਤੁਹਾਡਾ ਪਿਤਾ ਪਟਵਾਰੀ ਹੈ, ਤੁਸੀਂ ਵੀ ਤਾਂ ਪਟਵਾਰੀ ਲੱਗਣਾ। ਮਹਾਰਾਜ ਚੁੱਪ ਰਹੇ, ਇਹ ਨਹੀਂ ਕਿਹਾ ਵੀ ਹਾਂ ਮੈਂ ਪਟਵਾਰੀ ਲੱਗਣਾ, ਅਤੇ ਤੁਸੀਂ ਪੜ੍ਹਾਈ ਤੁਹਾਡੀ ਸ਼ੁਰੂ ਕਰਨੀ ਹੈ, ਅਤੇ ਮੈਂ ਜਿਵੇਂ ਬੋਲਾਂਗਾ ਉਸੇ ਤਰ੍ਹਾਂ ਤੁਸੀਂ ਬੋਲੋ। महाराज कहते फादर जी क्षमा करना जे सही बोलोगे तां तां मैं मगर बोलूंगा जे गलत बोलोगे मैं बोल कह पहली बार यह विद्यार्थी मिलिया है मैं गलत बोलूंगा कहते जी तो मैं देखना ये सही बोल दू कोई गलत बोल दू मेरा ख्याल है जिंदगी पादर भी पहली बार कि इस तरह का विद्यार्थी टकरिया कहते बच्चा कह ओम नमो किस कहने ओम सारदा नवे कहना ओम नमो सारदा सत ये वचन कहने कहते कौन है कहते जी देवी है महाराज साहब जी कहते पादा जी मैं तो अपने संगियां नूं भी देवतियां दा बुलारी नहीं बनाउणा आप तो बनना भी है मेरे को मत्था टकाउण लगे मत्था टकाउणे निरंकार टकाओ देवी देवती मैं नख दे पूजो राम एक ही देवा शुरू उतों ही करनी का पादे ने गुस्सा किया कहते जे मेरे आखे लाके नहीं पढ़े तो मेरे को एक बैंत की छड़ी भी रखी हुई है विद्यार्थियों वास्ते गुरु नानक साहब ने यह भी कहा मारे कहते कोई बात नहीं तेनू भी तेरी छड़ी को भी कोई नहीं जे मैं गलती करूंगा तुम अध्यापको तुम एक गल दसो कि जो इन पढ़ाने लगे हो यह प्रलोक में पढ़ाई जाएगी मेरे नाल कहते बिल्कुल कहने फिर झूठी पढ़ाई क्यों पढ़ाने लगे जे पढ़ाना है तो वह पढ़ाई पढ़ाओ जी प्रलोक दिन काम आवे मतलब थोड़े को झूठी पढ़ाई है जिसे को झूठी पढ़ाई फिर उन्होंने की कहा जाता है उन्होंने सच्चा कहते दो शब्दों के लाजवाब करता पद कह बरखरदार मैं तो यही पढ़ाई यही पढ़ी है यही पढ़ा सकता है मेरे को पढ़ाई नहीं जी प्रलोक की है महाराज कहते फिर मेरे को है चाहना पढ़ना मेरे को पढ़ कह लगा हम पढ़ाओ श्री राग महल पहला दो शब्द हैं जे महल दे बाकी महला शब्द होंगे यह महला इतने कहते जाल बहो कस मस कर मत कागज कर सार पाओ कर्म कर चित लिखारी गुर कुछ लिख विचार लिख नाम सलाह लिख लिख अंत ना पारा बार बाबा यह लेखा लिख जान जिथे लेखा मंगे तथे हो सचा विशा यह सारा शब्द शब्द संपूर्ण होया ते पादा जी सुन पादा पायन परे हो सारे विद्यार्थियों के सामने भाई संतोख सिंह कहते हैं कहते उठ के पद ने गुरु नानक के चरण फड़ के अपना मत्था चरणा ते रख दिता है कहता दाता मैनू बख्श ली जेड़ी मैं गुनाह किया ना भी मैं तेरे शमका मारांगा मैं तेरे बैंत रखी है मैनू बख्श लै मैनू तो हम सोझी आई है कि तू तो संसार का मालक है तेन कौन पढ़ा सकता सुन वादा पायन करो हौ संबंध मत मंद दाता मैं बंधन च बनिया होया संबंध का अर्थ है सहत बंधन दे पर मेरी मंद बुद्धि है मैं तेरे चरणों च बह गया मैनू बख्श लै एक शब्द नाल ब्रह्म ज्ञान करा दिता गुरु नानक साहब महाराज सब ते बड़ा सतगुरु नानक जिन कर राखी मेरी ते ओ गुरु नानक साहब दिया गल्लां इह पादे दियां भी सुनियां सी मुल्लां दियां भी सुनियां सी पर जिस दिन पहली मिली है ना जिहड़ी आमो सामने मिले राय गुलाब ते गुरु नानक इतिहास पढ़ के देखो यह मिलनी किवें होई सी राय गुलाब कोल ते सी नौकर उहदे नाल सी छतर लैके चलदे सी आओ दूर वेख्या राय दे नौकर ने कहा राय जी अपनी नगरी का कोई नौजवान सप ने डंग दिता है चिट्टे रंग का सप लिखा हुआ ओ देखो सप सप डंग मार के अजे भी उस व्यक्ति दे कोल ही है राय बराज जी जल्दी देके घोड़े नेड़े कर देन कह देखदे की ना कि गुरु नानक साहब सच्चे पातशाह जिथे आराम कर रहे न शेष नाग अपना पूरा फन पार के चिट्टे रंग का सप ਉਹ ਸੂਰਜ ਵਾਲੇ ਪਾਸੇ ਐਂ ਪਿੱਟ ਕਰੀ ਬਹਿਦਾ, ਮੇਰੇ ਸ਼ਹਿਨਸ਼ਾਹ ਦੇ ਚਿਹਰੇ ਦੇ ਉੱਤੇ ਧੁੱਪ ਨਾ ਪਾ ਜਾਏ। ਰਾਏ ਬੁਲਾਰ ਨੇ ਜਦੋਂ ਵੇਖਿਆ ਤੇ ਸਭ ਉਦੋਂ ਹੀ ਲੋਪ ਹੋ ਗਿਆ ਤੇ ਉਸ ਵੇਲੇ ਸਿਜਦਾ ਕੀਤਾ, ਪੈਰ ਫੜ ਲਏ, ਕਹਿਣ ਲੱਗੇ ਬਸ ਮੇਰੇ ਸਮਝੇ ਪਿਛਲੀ ਸਿਮਰਤੀ ਜਾ ਗਿਆ ਜੀ, ਮੇਰਾ ਨਿਰੰਕਾਰ ਮੈਨੂੰ ਮਿਲ ਗਿਆ, ਪਿਛਲੇ ਜਨਮ ਚ ਤਾਂ ਨਹੀਂ ਸੀ ਮਿਲਿਆ, ਇਸ ਜਨਮ ਚ ਮਿਲ ਗਿਆ। ਰਾਮ ਚੰਦਰ ਭਗਵਾਨ ਕ੍ਰਿਸ਼ਨ ਦੋ ਅਵਤਾਰ ਨੇ ਜੋ ਭਗਤਾ, ਦੋਨਾਂ ਦੇ ਦੋ ਦੋ ਗੁਰੂ ਨੇ ਪੜ੍ਹਾਉਣ ਵਾਲੇ। ਰਾਮ ਚੰਦਰ ਜੀ ਨੂੰ 64 ਦਿਨ ਜਿਹੜਾ ਵਿਸ਼ੇਸ਼ ਮੁਨੀ ਜੀ ਨੇ ਵਿਸ਼ੇਸ਼ ਪੁਰਾਣ ਬਣਿਆ, ਪੜ੍ਹ ਕੇ ਦੇਖੋ, ਰਾਮ ਜੀ ਨੂੰ ਉਪਦੇਸ਼ ਦਿੱਤਾ, 64 ਦਿਨ ਬ੍ਰਹਮ ਵਿਦਿਆ ਪੜ੍ਹਾਈ, ਵਿਸ਼ਵਾਮਿੱਤਰ ਨੇ 8 ਦਿਨ ਸ਼ਸਤਰ ਵਿਦਿਆ ਸਿਖਾਲੀ ਰਾਮ ਜੀ ਨੂੰ, ਤੇ ਭਗਵਾਨ ਕ੍ਰਿਸ਼ਨ ਨੇ 64 ਦਿਨ ਸੰਦੀਪਨ ਗੁਰੂ ਦੇ ਕੋਲੋਂ ਸ਼ਸਤਰ ਵਿਦਿਆ ਸਿੱਖੀ, ਸਦਾਮਾ ਵੀ ਨਾਲ ਸੀ, ਤੇ 8 ਦਿਨ ਦਰਬਾਰਸ਼ਾਹ ਦੇ ਕੋਲੋਂ ਬ੍ਰਹਮ ਗਿਆਨ ਦੀ ਵਿਦਿਆ, ਬ੍ਰਹਮ ਵਿਦਿਆ ਸਿੱਖੀ। ਪਰ ਜਦੋਂ ਗੁਰੂ ਨਾਨਕ ਦੀ ਬਾਤ ਆਏਗੀ, ਜੇ ਮੁੱਲਾਂ ਦੇ ਕੋਲ ਗਏ ਤਾਂ ਜਾ ਕਰਨ ਪੇਸ ਤੋਂ ਦਰ ਉਹ ਸ਼ਬਦ ਉਚਾਰਨ ਕਰ ਦਿੱਤਾ, ਜਦ ਅੰਜਿਆ ਕਰਨ ਗੁਪਤੁਮ ਪੇਸ ਤੋਂ ਦਰ ਗੋਸ ਹੁਣ ਕਰਤਾਰ ਹਕਾ ਕਬੀਰ ਕਰੀਮ ਤੂੰ ਵਿਆਹ ਪਰਵਰਗਾਰ, ਦੁਨੀਆ ਮਕਾਨ ਫਾਨੀ ਤਹਿਕੀਕ ਦਿਲਦਾਨੀ ਮਮਸਰ ਨੂੰ ਇਹ ਅਜ਼ਰਾਈ ਗ੍ਰਿਫਤੇ ਬਿਰਹੇਤ ਨਾ ਦਾਨੀ। ਤੇ ਇਹ ਸਾਰਾ ਸ਼ਬਦ ਫਾਰਸੀ ਦਾ ਜੋ 721 ਅੰਗ ਦੇ ਉੱਤੇ ਆਪ ਜੀ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸ੍ਰੀ ਰਾਗ ਦਾ ਇਹ ਸ਼ਬਦ, ਇਹ ਦੋ ਉਸਤਾਦਾਂ ਨੂੰ ਜਿਹੜੇ ਉਸਤਾਦ ਬਣਨਾ ਚਾਹੁੰਦੇ ਸੀ ਤੇ ਉਹਨਾਂ ਦੇ ਉਸਤਾਦ ਬਣੇ ਤੇ ਉਹਨਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਰਾਏ ਬੁਲਾਰ ਨੇ ਜਦੋਂ ਦੇਖਿਆ ਵੀ ਇਹ ਤਾਂ ਛਾਂ ਕਰੀ ਪਿਆ ਤੇ ਜਿਹਦੇ ਸੱਪ ਵੀ ਛਾਵਾਂ ਕਰਨ ਜ਼ਹਿਰੀਲੇ ਤੇ ਮੈਂ ਤਾਂ ਫਿਰ ਮਨੁੱਖ ਹਾਂ, ਉਹਨੇ ਸੁਜਿਤ ਸਿਜਦਾ ਕੀਤਾ ਕਿ ਮੇਰਾ ਖੁਦਾ ਹੈ, ਮੇਰੀ ਨਗਰੀ ਵਿੱਚ ਖੁਦਾ। ਉਸ ਦਿਨ ਤੋਂ ਉਹਦੀ ਉਪਾਸਨਾ ਸ਼ੁਰੂ ਹੋ ਗਈ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦਰ ਕਰਦੀ ਬਾਤ ਤੇ ਜੋ ਇਹ ਜਿਹੜਾ ਸ਼ਬਦ ਸੀ ਪਾਧੇ ਦੀ ਪ੍ਰਥਾ ਹੈ, ਇਹਦੀ ਗੁਰੂ ਕਿਰਪਾ ਕਰੇ ਲਿਆਸਕਰ ਉੱਤੇ ਮਹਾਂਪੁਰਖਾਂ ਦੇ ਅਸਥਾਨ ਵੀ ਹੈ, ਕਿਉਂਕਿ ਉਹਨੂੰ ਸਮਾਂ ਵੀ ਕਾਫੀ ਹੋ ਚੁੱਕਾ ਹੈ। ਮੈਂ ਸਾਰੇ ਸਰੋਤਿਆਂ ਦਾ ਬਹੁਤ ਇਕਾਗਰਤਾ ਦੇ ਵਿੱਚ ਤੁਸੀਂ ਬੈਠੇ ਹੋ, ਔਰ ਪ੍ਰਬੰਧਕਾਂ ਦਾ ਜਿਹਨਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੇ ਸਾਰੇ ਮਹਾਂਪੁਰਖਾਂ ਦੇ ਸੰਗੀ ਹੋ, ਅਤੇ ਇੱਥੇ ਮੈਂ ਅਸਥਾਨ 'ਤੇ ਇਸ ਤੋਂ ਪਹਿਲਾਂ ਵੀ ਉਹ ਜਿਹੜਾ ਬਾਬਾ ਅਮਰ ਸਿੰਘ ਜੀ ਨੇ ਇੱਥੇ ਨਗਰ ਕੀਰਤਨ ਕੱਢਿਆ ਸੀ ਜੋ ਭਾਈ ਸਾਹਿਬ ਕਹਿੰਦੇ ਸੀ, ਇਹ ਤੋਂ ਇਲਾਵਾ ਮੈਂ ਇੱਥੇ ਕਥਾ ਦੀ ਹਾਜ਼ਰੀ ਵੀ ਕਰਦੀ ਹਾਂ ਉਹ ਦੂਸਰੇ ਗੁਰਦੁਆਰੇ। ਗੁਰੂ ਕਿਰਪਾ ਕਰੇ ਮਹਾਂਪੁਰਖਾਂ ਦੇ ਹੁਕਮ ਵਿੱਚ, ਕਿਉਂਕਿ ਉਸ ਵੇਲੇ ਬਾਬਾ ਜੀ ਵੀ ਇੱਥੇ ਸੀ, ਬਲਕਿ ਪੂਰਨਮਾਸ਼ੀ ਦਾ ਦੀਵਾਨ ਉਹਨਾਂ ਨੇ ਲਿਆਇਆ ਸੀ, ਅਤੇ ਮਹਾਂਪੁਰਖਾਂ ਨੇ ਬੜੀ ਦੇਰ ਤੋਂ ਜਦਿਆਰ ਭਾਈ ਦਰਸ਼ਨ ਸਿੰਘ ਜੀ ਉਮਰੇਲ ਕੋਲੜੇ ਤੋਂ ਪਿੱਛੇ ਤੋਂ ਸਾਂਝ ਚਲੀ ਆ ਰਹੀ ਹੈ, 1972-73 ਦੀ ਸਾਂਝ ਚਲੀ ਆ ਰਹੀ ਹੈ, ਉਹਨਾਂ ਦੁਆਰਾ ਬਾਬਾ ਜੀ ਦੇ ਦਰਸ਼ਨ ਹੋਏ ਸਨ। ਅਤੇ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਗੁਰੂ ਪਿਆਰਿਆਂ ਦੇ ਕੋਲ ਸਰਵਣ ਕਰੋ ਜੀ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਔਰ ਲੈਸਟਰ ਜਾਣ ਵਾਸਤੇ ਤੁਹਾਨੂੰ ਪ੍ਰਬੰਧਕਾਂ ਨੇ ਵੀ ਕਿਹਾ ਹੋਣਾ ਜਿਹੜੇ ਗੁਰਮੁਖ ਜਾ ਸਕਦੇ ਆ, ਅਤੇ ਉੱਥੇ ਵੀ ਪਹੁੰਚ ਕੇ ਲਾਭ ਪ੍ਰਾਪਤ ਕਰੋ। ਸੰਤ ਬਾਬਾ ਬਲਜਿੰਦਰ ਸਿੰਘ ਜੀ ਵੀ ਪਹੁੰਚੇ ਹੋਏ ਅਤੇ ਹੋਰ ਵੀ ਪ੍ਰਚਾਰਕ ਬੁਲਾਏ ਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ 'ਤੇ ਉਹਨਾਂ ਦੇ ਪਿਆਰ ਵਿੱਚ ਆ ਕੇ ਜੋ ਵੀ ਤੁਸੀਂ ਪੇਡ ਕੀਤਾ ਇਹ ਸਭ ਚੈਰਿਟੀ ਦੀ ਅਮਾਨਤ ਹੈ, ਇਹ ਹਰੀ ਸਿੰਘ ਦਾ ਕੁਛ ਨਹੀਂ ਹੈ। ਇਹਦੇ ਵਿੱਚ ਗੁਰੂ ਕਿਰਪਾ ਕਰੇ ਇਹ ਪੰਥ ਕਾਰਜਾਂ ਲੱਗ ਕੇ ਤੁਹਾਡੀ ਕਿਰਤ ਨੂੰ ਮਹਾਰਾਜ ਸਾਹਿਬ ਜੀ ਸਫਲੀ ਕਰਨ। ਆਓ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।